ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Liza Cosmetics is back with huge discount on brand name products. Ji ha, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 'ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ ca ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
وہم و گمان سے دور دور یقین کی حد کے پاس پاس
پراپرٹیز ریزیڈینشل اور کمرشل بائنگ اور سیلنگ
انویسٹمنٹ پراپرٹیز یا پھر کنڈومینیمز ان دی ڈاؤن ٹاؤن ٹورنٹو
وی ول ارینج یور مورگیج
آلسو ا ہاؤس وارمنگ گفٹ
سروس از آر پرائیورٹی
کسٹمر سروس از آر پرائڈ پلیز ایکسپیرینس دا ڈفرنس آپ گھر خریدنا یا گھر کو بیچنا چاہتے ہیں گھر کی ایویلیویشن کے لیے ایک دفعہ کال کیجیے عارفہ مظفر 6478986245
9862845।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
دس از ریڈیو 770 AM دا وائس آف کمیونٹی نیوز کرنٹ افیئرز انفارمیشن میوزک اینڈ چٹ چیٹ I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਕੱਲ ਦਾ ਦਿਨ ਪੂਰੇ ਦੇਸ਼ ਦੇ ਲਈ ਇੱਕ ਅਹਿਮ ਦਿਨ ਸੀ। ਚਾਰ ਰਾਜਾਂ ਦੇ ਵਿੱਚ ਚੋਣਾਂ ਦੇ ਨਤੀਜੇ ਸਾਹਮਣੇ ਆਏ, ਖਾਸ ਤੌਰ ਤੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਤੇਲੰਗਾਨਾ। ਚਾਰਾਂ ਦੇ ਚੋਣ ਨਤੀਜਿਆਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਵੀ ਟਿਕੀ ਹੋਈ ਸੀ ਤੇ ਇਨ੍ਹਾਂ ਚੋਣ ਨਤੀਜਿਆਂ ਦੇ ਵਿੱਚ 3 ਜਿਹੜੇ ਨਤੀਜੇ ਨੇ ਉਹ ਬੀਜੇਪੀ ਦੇ ਹੱਕ ਵਿੱਚ ਆਏ ਨੇ ਤੇ 1 ਤੇਲੰਗਾਨਾ ਦੇ ਵਿੱਚ ਕਾਂਗਰਸ ਨੇ ਜਿਹੜੀ ਹੈ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹਾਂ ਤੇ ਭਾਰਤ ਦੀ ਆਉਣ ਵਾਲੀ ਭਵਿੱਖੀ ਰਾਜਨੀਤੀ ਦੇ ਉੱਤੇ ਇਨ੍ਹਾਂ ਚੋਣਾਂ ਦਾ ਕੀ ਅਸਰ ਪੈਂਦਾ, ਇਸ ਬਾਰੇ ਆਓ ਗੱਲਬਾਤ ਕਰਦੇ ਹਾਂ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ RMPI ਦੇ ਕੌਮੀ ਜਨਰਲ ਸਕੱਤਰ ਸ਼੍ਰੀ ਮੰਗਤ ਰਾਮ ਪਾਸਲਾ ਜੀ। ਸਰ, ਸਵਾਗਤ ਹੈ ਪ੍ਰੋਗਰਾਮ 'ਚ।
ਧੰਨਵਾਦ ਸ਼ੀਤਲ, ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ
ਜੀ।
ਇਸ ਮੁੱਦੇ ਬਾਰੇ ਮੈਂ ਆਪਣੇ ਵਿਚਾਰ ਜਿਹੜੇ ਦੱਸੇ ਉਹ ਪੇਸ਼ ਕਰਾਂਗਾ
ਜੀ। ਸਰ, ਜਿਵੇਂ ਕਿ ਮੈਂ ਕਿਹਾ ਕਿ 3 ਰਾਜਾਂ ਦੇ ਵਿੱਚ ਜਿਹੜੀ ਹੈ ਬੀਜੇਪੀ ਨੇ ਕੱਲ ਆਪਣਾ ਝੰਡਾ ਲਹਿਰਾਇਆ ਤੇ ਚੌਥੀ ਜਿਹੜੀ ਤੇਲੰਗਾਨਾ ਦੇ ਵਿੱਚ ਕਾਂਗਰਸ ਨੇ ਆਪਣੀ ਜਿੱਤ ਦਰਜ ਕੀਤੀ ਹੈ, ਖੱਬੇ ਪੱਖੀ ਪਾਰਟੀਆਂ ਸਰ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੀਆਂ?
ਇਹ ਚੋਣਾਂ ਬੜੀਆਂ ਮਹੱਤਵਪੂਰਨ ਸਨ ਖਾਸ ਤੌਰ ਤੇ 2024 ਦੇ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਉਹਨਾਂ ਤੋਂ ਪਹਿਲਾਂ ਜਿਹੜੀਆਂ ਪੰਜ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਸਨ, ਚਾਰ ਦੇ ਨਤੀਜੇ ਆ ਗਏ, ਇੱਕ ਦਾ ਜਾ ਰਿਹਾ, ਤੇ ਇਹਦੇ ਬਾਰੇ ਲੋਕ ਬੜੀ ਉਤਸੁਕਤਾ ਨਾਲ ਦੇਖ ਰਹੇ ਸਨ। ਕੁਦਰਤੀ ਹੈ ਜਿਹੜੇ ਲੋਕੀ ਇਸ ਦੇਸ਼ ਨੂੰ ਧਰਮ ਨਿਰਪੱਖ ਦੇਸ਼ ਦੇਖਣਾ ਚਾਹੁੰਦੇ ਆ, ਜਿਹੜੇ ਇਸ ਦੇਸ਼ ਨੂੰ ਲੋਕ ਰਾਜੀ ਵਿਵਸਥਾ ਚ ਦੇਖਣਾ ਚਾਹੁੰਦੇ ਆ, ਉਹਨਾਂ ਲੋਕਾਂ ਲਈ ਲਾਜ਼ਮੀ ਚਿੰਤਾ ਦਾ ਵਿਸ਼ਾ ਹੈ ਕਿ ਵੱਡੇ ਚਾਰ ਰਾਜਾਂ ਵਿੱਚੋਂ ਤਿੰਨ ਵਿੱਚ ਬੀਜੇਪੀ ਜਿੱਤ ਗਈ ਹੈ ਤੇ ਇੱਕ ਵਿੱਚ ਕਾਂਗਰਸ ਪਾਰਟੀ ਜਿੱਤੀ ਹੈ। ਉਹਨਾਂ ਤਿੰਨਾਂ ਚ ਬੀਜੇਪੀ ਦਾ ਜਿੱਤਣਾ ਇਹ ਲਾਜ਼ਮੀ ਉਹਨਾਂ ਲੋਕਾਂ ਲਈ ਜ਼ਰੂਰ ਚਿੰਤਾ ਪੈਦਾ ਕਰਦਾ ਜਿਹੜੇ ਦੇਸ਼ ਨੂੰ, ਇਸ ਦੇ ਸੰਵਿਧਾਨ ਨੂੰ ਔਰ ਲੋਕਾਂ ਦੇ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਏਕਤਾ ਲਈ ਯਤਨਸ਼ੀਲ ਆ, ਉਹਨਾਂ ਨੂੰ ਜ਼ਰੂਰ ਇਹ ਚਿੰਤਾ ਆ ਇਸ ਨਤੀਜਿਆਂ ਤੋਂ।
ਜੀ ਬਿਲਕੁਲ ਸਰ, ਜਿਵੇਂ ਕਿ ਆਪਾਂ ਇਲੈਕਸ਼ਨਾਂ ਤੋਂ ਪਹਿਲਾਂ ਨਾਰਿਆਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਬੀਜੇਪੀ ਨੇ ਬੜੇ ਜ਼ੋਰਾਂ ਸ਼ੋਰਾਂ ਨਾਲ ਕੁਝ ਨਾਰੇ ਲਾਏ ਸੀ, ਜਿਵੇਂ ਕਿਹਾ ਸੀਗਾ ਕਿ ਐਂਟੀ ਕਾਂਗਰਸ ਜਾਂ ਕਾਂਗਰਸ ਮੁਕਤ ਭਾਰਤ ਬਣਾਇਆ ਜਾਊਗਾ ਜਾਂ ਐਂਟੀ ਨਹਿਰੂ, ਇਸ ਤਰ੍ਹਾਂ ਦੇ ਕੁਝ ਨਾਰੇ ਲਗਾਏ ਗਏ ਸੀ। ਪਰ ਜੇਕਰ ਆਪਾਂ ਕੱਲ ਦੀਆਂ ਪੋਲਿੰਗ ਨੂੰ ਦੇਖੀਏ ਤੇ ਦੋ ਹੀ ਨਾਮ ਸੀ ਜਿਹੜੇ ਕਿ ਮੁੱਖ ਤੌਰ ਤੇ ਸਾਹਮਣੇ ਆਏ, ਕਾਂਗਰਸ ਵਰਸਿਸ ਬੀਜੇਪੀ ਜਾਂ ਬੀਜੇਪੀ ਵਰਸਿਸ ਕਾਂਗਰਸ, ਹੋਰ ਤਾਂ ਕੋਈ ਤੀਜੀ ਧਿਰ ਦਿਖਾਈ ਦਿੱਤੀ ਨਹੀਂ। ਤਾਂ ਇਸ ਨਾਰੇ ਦਾ ਇਹਦੇ ਤੇ ਕੀ ਅਸਰ ਵੇਖਣ ਨੂੰ ਮਿਲਿਆ? ਮੈਨੂੰ ਤਾਂ ਲੱਗਦਾ ਕਿ ਸ਼ਾਇਦ ਕੋਈ ਅਸਰ ਨਹੀਂ ਸੀ, ਕਿਉਂਕਿ ਕਾਫੀ ਹੱਦ ਤੱਕ ਕਾਂਗਰਸ ਜਿਹੜੀ ਹੈ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਤਾਂ ਕੱਲ ਲੜੀ ਹੈ।
ਆਰਐਸਐਸ ਤੇ ਬੀਜੇਪੀ ਇੱਕ ਬੜੀ ਵਿਚਾਰ ਪਟਾਂਦਰੇ ਤੋਂ ਬਾਅਦ ਉਹਨੇ ਤਰੀਕਾ ਬਣਾਇਆ, ਯੋਜਨਾਬੰਦੀ ਕੀਤੀ ਹੈ ਕਿ ਇਸ ਦੇਸ਼ ਵਿੱਚ ਜਿਹੜਾ ਆਜ਼ਾਦੀ ਦੀ ਲੜਾਈ ਚ ਲੋਕਾਂ ਨੇ ਹਿੱਸਾ ਲਿਆ ਉਹਨਾਂ ਨੂੰ ਕਿਸੇ ਢੰਗ ਨਾਲ ਵੀ ਉਹ ਮਾਈਨਸ ਕਰ ਦੇਣ। ਇਸ ਲਈ ਬਾਰ ਬਾਰ ਕਦੀ ਜਵਾਹਰ ਲਾਲ ਨਹਿਰੂ ਤੇ ਕਦੀ ਦੇਸ਼ ਦੀ ਆਜ਼ਾਦੀ ਦੇ ਲੜਨ ਵਾਲੇ ਲੋਕਾਂ ਚ ਆਪਸੀ ਫੁੱਟ ਦਾ ਗੱਲ ਪੇਸ਼ ਕਰਕੇ ਸਰਦਾਰ ਪਟੇਲ ਤੇ ਨਹਿਰੂ ਦਾ ਆਪਸੀ ਵਿਵਾਦ ਕੀ ਸੀ। ਇਹ ਯਤਨ ਉਹਨਾਂ ਇਹ ਆ ਵੀ ਆਜ਼ਾਦੀ ਦੀ ਲੜਾਈ ਜਿਹੜੇ ਲੋਕਾਂ ਦੀ ਏਕਤਾ ਬਣੀ ਸੀ, ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਲੋਕਾਂ ਨੂੰ ਮਾਈਨਸ ਕੀਤਾ ਜਾਵੇ। ਇਸੇ ਕਰਕੇ ਉਹ ਦੇਸ਼ ਨੂੰ ਇੱਕ ਭਾਰਤ ਨੂੰ ਕਾਂਗਰਸ ਮੁਕਤ ਦੇਸ਼ ਬਣਾਉਣਾ ਚਾਹੁੰਦੇ ਆ। ਅਸਲ ਚ ਕੋਈ ਵੀ ਪਾਰਟੀ ਇੱਦਾਂ ਦੇਸ਼ ਦੇ ਮੈਪ ਤੋਂ ਨਹੀਂ ਖਾੜੀ ਜਾ ਸਕਦੀ। ਕੋਈ ਪਾਰਟੀ ਕਿਸੇ ਸਮੇਂ ਲਈ ਕਮਜ਼ੋਰ ਹੋ ਸਕਦੀ ਹੈ, ਕਿਸੇ ਲਈ ਉਹਦਾ ਅੱਗੇ ਵੱਧ ਸਕਦੀ ਹੈ, ਲੇਕਿਨ ਇਹ ਨਾਰਾ ਲਾਉਣਾ ਹੀ ਗਲਤ ਆਪਣੇ ਆਪ ਚ ਹੈ ਵੀ ਇੱਕ ਐਸੀ ਪਾਰਟੀ ਨੂੰ ਜਿਹੜੀ ਆਜ਼ਾਦੀ ਦੀ ਲੜਾਈ ਚ ਬਹੁਤ ਵੱਡਾ ਹਿੱਸਾ ਪਾਇਆ ਹੋਵੇ, ਤੁਸੀਂ ਉਹ ਤੇਂਦੜੀ ਇਹ ਕਰੋ ਵੀ ਉਹਦੇ ਤੋਂ ਬਿਨਾਂ ਭਾਰਤ ਬਣਾਉਣਾ। ਇਹਦਾ ਮਹਿਨਾ ਭਾਰਤ ਉਹਨਾਂ ਲੋਕਾਂ ਦਾ ਬਣਾਉਣਾ ਜਿਹਨਾਂ ਨੇ ਸਾਮਰਾਜ ਦਾ ਸਾਥ ਦਿੱਤਾ, ਜਿਹਨਾਂ ਨੇ ਧਰਮ ਦਾ ਇਸਤੇਮਾਲ ਫਿਰਕਾ ਪ੍ਰਸਤੀ ਫੈਲਾਉਣ ਲਈ ਕੀਤਾ, ਤੁਸੀਂ ਉਹਨਾਂ ਦਾ ਫਿਰ ਕੋਈ ਦੇਸ਼ ਬਣਾਉਣਾ ਚਾਹੁੰਦੇ ਹੋ, ਇਸ ਲਈ ਨਾਰਾ ਵੀ ਖਤਰਨਾਕ ਸੀ। ਦੂਸਰੀ ਗੱਲ, ਇਹ ਚੋਣਾਂ ਨੇ ਵੀ ਸਿੱਧ ਕੀਤਾ ਤੇ ਚੋਣਾਂ ਤੋਂ ਪਹਿਲਾਂ ਵੀ ਆ ਵੀ ਇਸ ਦੇਸ਼ ਵਿੱਚ ਕੌਮੀ ਪੱਧਰ ਦੇ ਉੱਤੇ ਤੁਸੀਂ ਬੀਜੇਪੀ ਲੱਖ ਯਤਨ ਕਰੇ, ਕਾਂਗਰਸ ਪਾਰਟੀ ਦਾ ਆਪਣਾ ਇੱਕ ਵੱਖਰਾ ਆਧਾਰ ਆ, ਉਹਦਾ ਆਧਾਰ ਸਾਰੇ ਸੂਬਿਆਂ ਚ ਹੀ ਹੈ, ਇੱਕ ਸੂਬੇ ਤੱਕ ਸੀਮਤ ਨਹੀਂ ਹੈ, ਉਹਦੇ ਤੋਂ ਬਿਨਾਂ ਰਾਜਨੀਤੀ ਨੂੰ ਸਮਝਣਾ ਵੀ ਮੁਸ਼ਕਲ ਹੋਏਗਾ। ਇਹਦੇ ਨਾਲ ਇੱਕ ਲੋਕਲ ਪਾਰਟੀਆਂ ਆ, ਫੈਡਰਲ ਪਾਰਟੀਆਂ ਆ, ਵੱਖ ਵੱਖ ਪ੍ਰਾਂਤਾਂ ਦੀਆਂ ਪਾਰਟੀਆਂ, ਕਈ ਲੋਕੀ ਉਹਨਾਂ ਨੂੰ ਮਾਈਨਸ ਕਰਨਾ ਚਾਹੁੰਦੇ ਆ ਵੀ ਦੇਸ਼ ਵਿੱਚ ਦੋ ਵੱਡੀਆਂ ਪਾਰਟੀਆਂ ਹੋਣ, ਉਹਨਾਂ ਦਾ ਰਾਜ ਭਾਗ ਚੱਲੇ, ਇੱਦਾਂ ਦੇਸ਼ ਬਹੁਤ ਚੰਗਾ ਬਣ। ਉਹਨਾਂ ਜੇ ਕਦੇ ਉਹ ਬਣ ਗਈ ਗੱਲ, ਫਿਰ ਦੇਸ਼ ਦਾ ਫੈਡਰਲ ਢਾਂਚਾ ਟੁੱਟ ਜਾਏਗਾ। ਇਹ ਦੇਸ਼ ਵੱਖ ਵੱਖ ਉਮੀਦਾਂ ਦਾ, ਵੱਖ ਵੱਖ ਬੋਲੀਆਂ ਬੋਲਣ ਵਾਲਿਆਂ ਦਾ, ਵੱਖ ਵੱਖ ਇਲਾਕਿਆਂ ਦੀਆਂ ਵੱਖੀਆਂ ਸਮੱਸਿਆਵਾਂ ਵਾਲਾ ਦੇਸ਼ ਹੈ। ਇਸ ਲਈ ਇਸ ਦੇਸ਼ ਨੂੰ ਇਹ ਕਹਿਣਾ ਵੀ ਅਸੀਂ ਇੱਥੇ ਕਾਂਗਰਸ ਪਾਰਟੀ ਦਾ ਜਾਂ ਖਾਤਮਾ ਕਰ ਦੇਵਾਂਗੇ, ਇਹ ਵੀ ਗਲਤ ਹੈ। ਤੇ ਉਨਾ ਹੀ ਗਲਤ ਇਹ ਆ ਜੇ ਕੋਈ ਇਹ ਕਹੇ ਵੀ ਦੋ ਪਾਰਟੀਆਂ ਦਾ ਸਿਸਟਮ ਚਾਹੀਦਾ, ਜਿਹੜੀਆਂ ਸੰਘਾਤਮਕ ਕਿਸਮ ਦੀਆਂ ਪਾਰਟੀਆਂ ਸੰਘੀ ਢਾਂਚੇ ਲਈ ਖੜਦੀਆਂ, ਉਹਨਾਂ ਦਾ ਖਾਤਮਾ ਕਰਨਾ ਮੈਂ ਸਮਝਦਾ ਠੀਕ ਨਹੀਂ। ਇਹਨਾਂ ਚੋਣਾਂ ਨੇ ਫਿਰ ਸਿੱਧ ਕਰ ਦਿੱਤਾ ਵੀ ਸਾਰੇ ਯਤਨਾਂ ਦੇ ਬਾਵਜੂਦ ਵੀ, ਸਾਰੇ ਕੂੜ ਪ੍ਰਚਾਰ ਦੇ ਬਾਵਜੂਦ ਵੀ, ਕਾਂਗਰਸ ਪਾਰਟੀ ਬੀਜੇਪੀ ਦੇ ਮੁਕਾਬਲੇ ਦੀ ਪਾਰਟੀ ਬਰਾਬਰ ਲੜੀ ਹੈ ਚੋਣਾਂ, ਉਹਨਾਂ ਨੇ ਇੱਕ ਸਤਿਕਾਰਯੋਗ ਵੋਟਾਂ ਵੀ ਹਾਸਲ ਕੀਤੀਆਂ। ਇਹ ਗੱਲ ਵੱਖਰੀ ਹੈ ਕਿ ਵੱਖ ਵੱਖ ਕਾਰਨਾਂ ਦੇ ਕਾਰਨ, ਗਲਤੀਆਂ ਦੇ ਕਾਰਨ ਉਹ ਹਾਰ ਗਈ ਆ, ਪਰ ਉਹਨਾਂ ਦਾ ਤੇਲੰਗਾਨਾ ਤੇ ਜਿੱਤ ਹੋਣਾ ਹੋਰ ਵੀ ਮਹੱਤਵਪੂਰਨ ਆ, ਮੈਂ ਉਹਨੂੰ ਵੀ ਘੱਟ ਮਹਾਨਤਾ ਨਹੀਂ ਦਿੰਦਾ। ਜਿਹੜੀ ਪਾਰਟੀ ਬੀਜੇਪੀ ਨਾਲ ਸਾਂਝ ਰੱਖਦੀ ਸੀ, ਕੇਸੀਆਰ ਦੀ ਪਾਰਟੀ ਬੀਜੇਪੀ ਨਾਲ ਦੀ ਪਾਰਟੀ ਸੀ, ਉੱਥੇ ਦੇ ਲੋਕਾਂ ਨੇ ਕੇਸੀਆਰ ਨੂੰ ਰੱਦ ਨਹੀਂ ਕੀਤਾ, ਸਿਰਫ ਬੀਜੇਪੀ ਨੂੰ ਰੱਦ ਕੀਤਾ ਹੈ। ਮੈਂ ਸਮਝਦਾ ਕਿ ਇਸ ਲਈ ਇਹ ਇੱਕ ਥੋੜਾ ਜਿਹਾ ਤਸੱਲੀ ਗੱਲ ਆ, ਲੇਕਿਨ ਇਹ ਕਹਿਣਾ ਵੀ ਇਸ ਦੇਸ਼ ਵਿੱਚ ਕਿਸੇ ਪਾਰਟੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ, ਇਹ ਮਿੱਥੀ ਗਲਤ ਹੈ।
ਬਿਲਕੁਲ। ਅੱਛਾ ਸਰ, ਜਿਵੇਂ ਤੁਸੀਂ ਕਿਹਾ ਕਿ ਕੁਝ ਕਾਰਨ ਰਹੇ ਨੇ ਕਾਂਗਰਸ ਦੇ ਵਿਚਕਾਰਲੇ, ਜਿਨ੍ਹਾਂ ਕਾਰਨ ਜਿਹੜਾ ਹੈ ਕਿ ਥੋੜੀ ਜਿਹੀ ਜਿਹੜੀ ਹਾਰ ਹੈ ਉਹ ਦੇਖਣ ਨੂੰ ਮਿਲੀ ਹੈ। ਅੱਛਾ, ਨਵਾਂ ਜ਼ਮਾਨਾ ਅਖਬਾਰ ਦੀ ਅੱਜ ਦੀ ਕੁਝ ਇਹੋ ਜਿਹੀ ਹੀ ਹੈਡਲਾਈਨ ਆਪਾਂ ਪੜ੍ਹੀ ਹੈ, ਉਹਨਾਂ ਨੇ ਲਿਖਿਆ ਕਿ ਕਾਂਗਰਸ ਨੂੰ ਉਸਦਾ ਹੰਕਾਰ ਲੈ ਬੈਠਿਆ, ਇਸ ਨੂੰ ਜ਼ਰਾ ਤੁਸੀਂ ਵਿਆਖਿਆ ਕਰੋ ਇਹਦੀ।
ਕਿਸੇ ਵੀ ਹਾਰ ਨੂੰ ਮਾਪਣ ਲਈ ਬਹੁਤ ਸਾਰੀ ਗੱਲਾਂ ਦੇ ਵਿਚਾਰਨ ਦੀ ਲੋੜ ਰਹਿੰਦੀ ਹੈ, ਸ਼ਾਇਦ ਜਲਦਬਾਜ਼ੀ ਹੋਏਗੀ ਕੋਈ ਗੱਲ ਕਹੀ ਜਾਵੇ, ਪਰ ਕੁਝ ਕਾਰਨ ਬੜੇ ਸਪਸ਼ਟ ਹੈ ਜਿਨ੍ਹਾਂ ਕਾਰਨਾਂ ਕਰਕੇ ਅਸੀਂ ਹਾਰ ਨੂੰ ਦੇਖ ਸਕਦੇ ਹਾਂ। ਇੱਕ ਹਾਰ ਦਾ ਵੱਡਾ ਕਾਰਨ ਇਹ ਆ ਵੀ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਆ ਜਿਹਦੇ ਥੱਲੇ ਬਹੁਤ ਵੱਡੀ ਮਸ਼ੀਨਰੀ ਆਰ ਐਸ ਐਸ ਦੀ ਹੈ, ਜਿਹੜੀ 1925 ਤੋਂ ਲੈ ਕੇ ਕੰਮ ਕਰਦੀ ਹੈ, ਜਿਹੜੀ ਲੋਕਾਂ ਨੂੰ ਧੋਖਾ ਦੇ ਕੇ ਕੰਮ ਕਰਦੀ ਰਹੀ। ਆਰ ਐਸ ਐਸ ਵੀ ਸਾਡਾ ਕੰਮ ਰਾਜਨੀਤਿਕ ਨਹੀਂ ਹੈ, ਸਾਡਾ ਕੰਮ ਤਾਂ ਲੋਕਾਂ ਦਾ ਮੁਰੇਲ ਉੱਚਾ ਕਰਨਾ, ਦੇਸ਼ ਭਗਤੀ ਸਿਖਾਲਣਾ ਆ। ਹੁਣ ਉਹਦਾ ਪੂਰਾ ਢਾਂਚਾ ਇਸ ਰਾਜਸੀ ਕੰਮ ਲਈ ਸਰਗਰਮਿਆ ਔਰ ਪੂਰਾ ਯਤਨ ਕਰਦਾ। ਇੱਕ ਤਾਂ ਉਹਨਾਂ ਦੇ ਕੋਲ ਇਹ ਬਹੁਤ ਛੋਟੀ ਚੀਜ਼ ਨਹੀਂ ਹੈ, ਬਹੁਤ ਵੱਡਾ ਬੀਜੇਪੀ ਕੋਲ ਇੱਕ ਹਥਿਆਰ ਆ। ਨੰਬਰ 2 ਸੱਤਾ ਉਹਦੇ ਕੋਲ ਆ, ਉਹ ਸੱਤਾ ਦਾ ਦੁਰਉਪਯੋਗ ਜਿੱਦਾਂ ਕਰਦੀ ਰਹੀ ਹੈ, ਹੁਣ ਕਰ ਰਹੀ ਹੈ, ਇੰਨਾ ਸ਼ਾਇਦ ਪਹਿਲਾਂ ਕਿਸੇ ਹੋਰ ਪਾਰਟੀ ਨੇ ਨਾ ਕੀਤਾ ਹੋਵੇ। ਜਿੰਨਾ ਧਨ ਦਾ ਇਸਤੇਮਾਲ ਹੁਣ ਕੀਤਾ ਜਾ ਰਿਹਾ, ਪਰ ਧਨ ਵੀ ਉਹ ਜਿਹਦੇ ਬਾਰੇ ਦੱਸਿਆ ਨਹੀਂ ਜਾ ਰਿਹਾ ਲੋਕਾਂ ਨੂੰ, ਇਲੈਕਟੋਰਲ ਬੌਂਡ ਦੇ ਬਾਰੇ, ਜਿਹੜਾ ਫਿਰ ਇਸ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਦਾ ਫੰਡ ਆ ਉਹਦੇ ਬਾਰੇ, ਜਾਣੀ ਇੰਨੇ ਫੰਡਸ ਉਹਨਾਂ ਕੋਲ ਆ ਖੁੱਲੇ ਰੂਪ ਚ, ਜਿਹੜੇ ਪਹਿਲਾਂ ਇਸ ਰੂਪ ਚ ਪਹਿਲਾਂ ਨਹੀਂ ਸੀ ਵਰਤੇ, ਉਹਨਾਂ ਦੀ ਵਰਤੋਂ ਕੀਤੀ ਜਾ ਰਹੀ। ਤੀਜਾ, ਬੀਜੇਪੀ ਕੋਲ, ਇੱਕ ਸੰਘ ਕੋਲ ਧਰਮ ਦਾ ਹਥਿਆਰ ਬਹੁਤ ਵੱਡਾ ਵਰਤ ਲਿਆ ਉਹਨਾਂ ਨੇ, ਭਾਵੇਂ ਉਹਨਾਂ ਨੇ ਧਰਮ ਦੀਆਂ ਬੁਨਿਆਦੀ ਗੱਲਾਂ ਨੂੰ ਤਾਂ ਉਡਾ ਦਿੱਤਾ, ਜਿਹੜਾ ਧਰਮ ਲੋਕਾਂ ਚ ਏਕਤਾ ਪੈਦਾ ਕਰਦਾ, ਜਿਹੜਾ ਧਰਮ ਲੋਕਾਂ ਨੂੰ ਸਕੂਨ ਦਿੰਦਾ ਹੈ, ਜਿਹੜਾ ਧਰਮ ਇੱਕ ਦੂਜੇ ਨਾਲ ਮੁਹੱਬਤ ਕਰਨੀ ਸਿਖਾਲਦਾ ਆ, ਉਹਨਾਂ ਨੇ ਉਸ ਧਰਮ ਨੂੰ ਇੱਕ ਦੂਜੇ ਵਿਰੁੱਧ ਕੱਟੜਤਾ ਫੈਲਾਉਣ ਦਾ ਹਥਿਆਰ ਬਣਾ ਲਿਆ। ਅੱਜ ਧਰਮ ਦੇ ਨਾਂ ਤੇ ਜਿੱਦਾਂ ਥਾਂ ਥਾਂ ਉੱਤੇ ਕਲੈਸ਼ਸ ਹੋ ਰਹੇ ਆ, ਜਿੱਦਾਂ ਇੱਕ ਬਜ਼ੁਰਗ ਨੂੰ ਇਸ ਕਰਕੇ ਕੁੱਟ ਸੁੱਟਿਆ ਗਿਆ ਵੀ ਤੂੰ ਦਾੜੀ ਰੱਖੀ ਮੁਸਲਮਾਨ ਆ ਤੇ ਤੂੰ ਨਾਰੇ ਲਾ ਰਾਮ ਦੇ, ਇਹ ਕਿੱਥੇ ਲਿਖਿਆ ਕਿ ਇਹਦਾ ਸਾਡਾ ਧਰਮ ਸੀ? ਸਾਡੇ ਤਾਂ ਆਮ ਤੌਰ ਤੇ ਰਾਮਲੀਲਾ ਵਿੱਚ ਬਹੁਤ ਸਾਰੇ ਮੁਸਲਮਾਨ ਬੱਚੇ ਜਿਹੜੇ ਆ ਉਹ ਰੋਲ ਅਦਾ ਕਰਦੇ ਆ। ਇਸ ਤਰ੍ਹਾਂ ਮੇਰੇ ਕਹਿਣ ਤੋਂ ਵੀ ਇਹ ਇੱਕ ਤਾਂ ਬੀਜੇਪੀ ਨੂੰ ਅੰਕਣਾ ਘੱਟ ਵੀ ਉਹਦਾ ਮੁਕਾਬਲਾ ਸੌਖਾ ਹੋ ਸਕਦਾ, ਇਹਨੂੰ ਦੇਖਣਾ ਚਾਹੀਦਾ। ਬੀਜੇਪੀ ਦਾ ਇੱਕ ਪਸਾਰਾ ਆ, ਅਨਫੋਰਚੁਨੇਟ ਪਾਰਟ ਹੈ, ਚੰਗਾ ਨਹੀਂ ਹੈ, ਪਰ ਹੈ, ਪਰ ਸਵੀਕਾਰ ਕਰਨਾ ਪੈਣਾ। ਦੂਜੇ ਪਾਸੇ ਮੈਂ ਸਮਝਦਾ ਕਿ ਭਾਵੇਂ ਇੰਡੀਆ ਗੱਠਜੋੜ ਚੋਣਾਂ ਨਾ ਵੀ ਲੜਦਾ, ਲੇਕਿਨ ਇੰਡੀਆ ਗੱਠਜੋੜ ਨੂੰ ਚੋਣਾਂ ਤੋਂ ਪਹਿਲਾਂ ਬਹਿ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ। ਕੋਈ ਕਹਿ ਸਕਦਾ ਵੀ ਇਹਨਾਂ ਸੂਬਿਆਂ ਚ ਇੰਡੀਆ ਤੇ ਕਾਂਗਰਸ ਨਾਲ ਹੋਰ ਕੋਈ ਪਾਰਟੀ ਨਹੀਂ ਹੈ, ਨਾ ਵੀ ਪਾਰਟੀ ਹੋਵੇ, ਉਹਨਾਂ ਪਾਰਟੀਆਂ ਦਾ ਇਕੱਠੇ ਹੋ ਕੇ ਜਾਣਾ ਲੋਕਾਂ ਕੋਲ ਅਰਥ ਰੱਖਦਾ। ਕੜਤਣ ਪੈਦਾ ਹੋਣ ਤੋਂ ਰੋਕੀ ਜਾ ਸਕਦੀ ਸੀ। ਕਈ ਕਾਂਗਰਸ ਆਗੂਆਂ ਨੇ ਬੜੇ ਗਲਤ ਬਿਆਨ ਦਿੱਤੇ ਆ, ਕਈ ਦੂਸਰੀਆਂ ਪਾਰਟੀਆਂ ਦੇ ਬੰਦਿਆਂ ਨੇ ਕਾਂਗਰਸ ਬਾਰੇ ਵੀ ਬਿਆਨ ਦਿੱਤੇ। ਜਿਹੜੀ ਏਕਤਾ ਲੋਕਾਂ ਚ ਬਣੀ ਸੀ ਪਹਿਲਾਂ, ਉਹ ਏਕਤਾ ਚੋਣਾਂ ਚ ਨਹੀਂ ਦਿਸੀ, ਇਹ ਦੂਜੀ ਘੱਟ ਰਹੀ ਹੈ। ਹੁਣ ਇਸ ਲਈ ਜ਼ਿੰਮੇਵਾਰੀ ਕਾਂਗਰਸ ਦੀ ਵੱਡੀ ਬਣਦੀ ਆ, ਵੀ ਉਹ ਵੱਡੀ ਪਾਰਟੀ ਸੀ, ਉਹਨੂੰ ਇਹ ਮੀਟਿੰਗ ਬੁਲਾਉਣੀ ਚਾਹੀਦੀ ਸੀ, ਉਹਨੂੰ ਇਹ ਕਹਿ ਤੂੰ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਜੇ ਇਕੱਠੇ ਚੋਣ ਨਹੀਂ ਵੀ ਲੜਨੀ। ਅਕਸਰ ਇਹ ਤਾਂ ਹੋ ਸਕਦਾ ਵੀ ਇੰਡੀਆ ਵੱਲੋਂ ਅਸੀਂ ਇਕੱਠੇ ਸਾਰੇ ਇੱਕ ਰੂਪ ਹੈ, ਲੱਗਦਾ ਇਹ ਵੀ ਕਦੇ ਗਲਤੀ ਹੋਈ।
ਬਿਲਕੁਲ, ਯਾਨੀ ਕਿ ਪਾਸਲਾ ਸਾਹਿਬ, ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡੀਆ ਜਿਹੜਾ ਗੱਠਜੋੜ ਬਣਾਇਆ ਗਿਆ ਸੀਗਾ, ਜੇ ਉਹਨੂੰ ਮੋਹਰੇ ਰੱਖ ਕੇ ਇਹ ਜਿਹੜੇ ਚੋਣਾਂ ਨਿਜੜੀਆਂ ਜਾਂਦੀਆਂ ਤਾਂ ਅੱਜ ਨਤੀਜੇ ਇਹਨਾਂ ਦੇ ਕੁਝ ਹੋਰ ਹੋਣੇ ਸੀਗੇ।
ਲਾਜ਼ਮੀ ਦੇਖੋ, ਕਾਰਨ ਹੁੰਦਾ ਵੀ ਕੋਈ ਪਾਰਟੀ ਕਿਸੇ ਸੂਬੇ ਚ ਨਾ ਵੀ ਹੋਵੇ, ਲੇਕਿਨ ਉਹਦੇ ਆਗੂ ਦਾ ਜਾ ਕੇ ਕਿਸੇ ਉਮੀਦਵਾਰ ਦੇ ਹੱਕ ਚ ਬੋਲਣਾ, ਇਹ ਚੰਗਾ ਪ੍ਰਭਾਵ ਪਾਉਂਦਾ ਲੋਕਾਂ ਤੇ। ਅਸੀਂ 70 ਦੀਆਂ ਚੋਣਾਂ ਦੇਖੀਆਂ ਭਾਰਤ ਨੇ, ਜਦੋਂ ਸਾਰੀਆਂ ਪਾਰਟੀਆਂ ਸਾਰੇ ਸੂਬੇ ਤਾਂ ਨਹੀਂ ਸਨ ਉਸ ਵੇਲੇ, ਪਰ ਜਦੋਂ ਲੀਡਰਸ਼ਿਪ ਇਕੱਠੀ ਹੋ ਕੇ ਜਾਂਦੀ ਸੀ ਤਾਂ ਲੋਕੀ ਬਹੁਤ ਬੱਲੇ ਬੱਲੇ ਕਰਦੇ ਸੀ। ਇਸ ਲਈ ਮੈਂ ਸਮਝਦਾ ਕਿ ਇਸ ਵੇਲੇ ਗਲਤੀ ਹੋਈ ਹੈ, ਇਹ ਗਲਤੀ ਨੂੰ ਸਾਨੂੰ ਸੁਧਾਰਨ ਦੀ ਲੋੜ ਆ, ਇਸ ਗਲਤੀ ਨੂੰ ਡਿੱਕਾ ਬਣਾਉਣ ਦੀ ਲੋੜ ਨਹੀਂ, ਜਿਹੜਾ ਇੱਕ ਦੂਜੇ ਕੋਲ ਜਿਹੜਾ ਨੁਕਤਾਚੀਨੀ ਹੁੰਦੀ ਤੇ ਸਵੈ ਨੁਕਤਾਚੀਨੀ ਉਹ ਕਰਨ ਦੀ ਲੋੜ ਆ, ਜਿੰਨਾ ਕਿਸਤ ਹੋਇਆ ਉਹ ਸਮਝੇ, ਲੇਕਿਨ ਭਵਿੱਖ ਵਾਸਤੇ ਸਾਨੂੰ ਇਹ ਗਲਤੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਆ, ਇਹ ਗਲਤੀ ਨਾ ਹੋਣ, ਕਿਉਂਕਿ ਵੱਡੀ ਲੜਾਈ ਸਾਡੇ ਸਾਹਮਣੇ ਆ।
ਬਿਲਕੁਲ ਪਾਸਲਾ ਸਾਹਿਬ, ਇੱਕ ਗੱਲ ਹੋਰ, ਜਿਵੇਂ ਤੁਸੀਂ ਪ੍ਰਭਾਵ ਦੀ ਗੱਲ ਕੀਤੀ, ਹੁਣ ਜੋ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਦੀ ਗੱਲ ਕਰ ਲਈਏ, ਮੀਡੀਆ ਦੀ ਗੱਲ ਕਰ ਲਈਏ, ਜੋ ਇੱਕ ਰੌਹ ਪੈਦਾ ਹੋ ਰਿਹਾ ਪੂਰੇ ਮੁਲਕ ਦੇ ਵਿੱਚ, ਉਹ ਇਹ ਹੈ ਕਿ ਬੀਜੇਪੀ ਬੜੀ ਸਟਰੋਂਗ ਹੈ ਤੇ ਬੀਜੇਪੀ ਬੜੀ ਤਾਕਤਵਰ ਪਾਰਟੀ ਹੈ, ਇਹੀ ਪ੍ਰਭਾਵ ਵੇਖਣ ਨੂੰ ਮਿਲ ਰਿਹਾ, ਕੀ ਇਹੀ ਪ੍ਰਭਾਵ ਹੈ ਜਾਂ ਇਹਦੇ ਪਿੱਛੇ ਕੁਝ ਹੋਰ ਸੰਕੇਤ ਵੀ?
ਨਹੀਂ, ਮੈਂ ਸਮਝਦਾ ਕਿ ਬਹੁਤ ਗੁੱਸਾ ਪਿਆ, ਇਹ ਸਾਡੇ ਤਾਂ ਬਦਕਿਸਮਤੀ ਹੈ ਵੀ ਮੀਡੀਆ ਇੰਨਾ ਵਿਕ ਗਿਆ ਵੀ ਉਹ ਤਾਂ ਇੱਕ ਬਹਿਸ ਦੋ ਬੰਦੇ ਬੈਠੇ ਆ ਤੇ ਉਹ ਮੀਡੀਆ ਦੇ ਤੌਰ ਤੇ ਕੰਮ ਨਹੀਂ ਕਰਦਾ, ਇੱਕ ਪਾਰਟੀ ਦਾ ਪੱਖ ਲੈ ਕੇ ਗੱਲ ਕਰਦਾ। ਸੌਰੀ, ਤੁਸੀਂ ਚੋਣਾਂ ਚ ਦੇਖੋ ਬਹਿ ਕੇ ਜਿੱਦਾਂ ਮੋਦੀ ਦਾ ਗੁਣਗਾਨ ਕੀਤਾ ਗਿਆ, ਉਹ ਬਹੁਤ ਹੀ ਆਪਣੀ ਕਿਸਮ ਦਾ ਆ, ਇਸ ਲਈ ਉਹਨਾਂ ਵੱਲੋਂ ਇਹ ਪੇਸ਼ ਕਰਨਾ ਕਿ ਮੋਦੀ ਆ ਤਾਂ ਇਹਦਾ ਮੁਕਾਬਲਾ ਕੋਈ ਨਹੀਂ ਹੈ, ਮੋਦੀ ਆ ਤਾਂ, ਲੇਕਿਨ ਅੱਜ ਵੀ ਮੈਂ ਸਮਝਦਾ ਕਿ ਦੇਸ਼ ਵਿੱਚ ਬਹੁਮਤ ਲੋਕਾਂ ਦਾ ਮੋਦੀ ਦੇ ਹੱਕ ਚ ਨਹੀਂ ਹੈ। ਅੱਜ ਵੀ ਦੇਸ਼ ਦੇ ਹਾਲਾਤ ਇੱਦਾਂ, ਜਿਹੜੇ ਮੋਦੀ ਨੇ ਵਹਿਦੇ ਲੋਕਾਂ ਨਾਲ ਕੀਤੇ, ਲੋਕੀ ਪਰੇਸ਼ਾਨ ਆ, ਜੇ ਉਹਨਾਂ ਪਰੇਸ਼ਾਨੀਆਂ ਨੂੰ ਇਕਮੁੱਠ ਕਰ ਲਿਆ ਜਾਵੇ, ਲੋਕਾਂ ਨੂੰ ਲਾਮਬੰਦ ਕਰ ਲਿਆ ਜਾਵੇ, ਤਾਂ ਕੋਈ ਕਾਰਨ ਨਹੀਂ ਲੱਗਦਾ ਵੀ ਅਸੀਂ ਬੀਜੇਪੀ ਨੂੰ ਸੱਤਾ ਤੋਂ ਨਾ ਲਾ ਸਕੀਏ। ਹਾਂ, ਇਸ ਲਈ ਜਿਹੜਾ ਇਹ ਕਹਿਣਾ ਵੀ ਉਹ ਜਿੱਤ ਆ, ਮੋਦੀ ਹੈ ਤਾਂ ਬਹੁਤ ਕਮਾਲ, ਦੇਖੋ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਭਰੋਸਾ ਵੀ ਨਹੀਂ ਸੀ ਹੈ, ਉਹਨਾਂ ਨੇ ਇਹ ਕਹਿਣਾ ਨਹੀਂ ਜੀ ਇਹ ਤਾਂ ਸੈਮੀ ਫਾਈਨਲ ਨਹੀਂ ਹੈ, ਉਹ ਤਾਂ ਲੋਕ ਸਭਾ ਤਾਂ ਫੇਰ ਲੜਾਂਗੇ, ਹੁਣ ਜਦੋਂ ਜਿੱਤ ਲਿਆ ਹੁਣ ਕਹਿੰਦੇ ਹੁਣ ਸੈਮੀ ਫਾਈਨਲ ਆ। ਇਸ ਲਈ ਮੇਰਾ ਸੀ ਵੀ ਜੇ ਚੋਣਾ ਹਾਰ ਜਾਂਦੇ ਲਾਜ਼ਮੀ ਨਾ ਇਹ ਕਹਿੰਦੇ। ਅੱਜ ਉਹ ਕਹਿ ਰਹੇ ਆ, ਪਰ ਇਹ ਗੱਲ ਸੱਚ ਆ, ਦੱਖਣ ਵਿੱਚ ਬੀਜੇਪੀ ਨਹੀਂ ਹੈ, ਜਿਹੜੀਆਂ ਸੀਟਾਂ ਜੋ ਗਿਣਦੇ ਆ ਵੀ ਸਾਡੀਆਂ ਉੱਥੇ ਵੀ MP ਹੈਗੀਆਂ, ਉਹ ਮੋਦੀ ਵੇਵ ਦੀਆਂ ਸੀਟਾਂ, ਉਦੋਂ ਬਾਅਦ ਦੀਆਂ ਸੀਟਾਂ ਨਹੀਂ ਹਨ। ਇਸ ਲਈ ਜਿਹੜਾ ਉੱਤਰੀ ਭਾਰਤ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਸ਼ਕਤੀਆਂ ਬੈਠੀਆਂ ਜਿਹੜੀਆਂ ਬੀਜੇਪੀ ਨੂੰ ਸੱਤਾ ਤੋਂ ਲਾਉਣ ਦੇ ਬਹੁਤ ਮਦਦਗਾਰ ਹੋਣਗੀਆਂ, ਜਿੱਤਣਗੀਆਂ, ਲੇਕਿਨ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਇਕਮੁੱਠ ਕਰਨ ਦੀ ਲੋੜ ਆ, ਔਰ ਜਿਹੜੀ ਪਸਤਿਮਤੀ ਕਿਸੇ ਕਿਸਮ ਦੀ ਨਾ ਆਵੇ, ਕੜਕਣ ਨਾ ਆਵੇ, ਇਹ ਤੋਂ ਬਚਣ ਦੀ ਲੋੜ ਆ। ਮੈਂ ਸਮਝਦਾ ਕਿ ਉਹਦੇ ਵੱਲੋਂ ਪ੍ਰਚਾਰ, ਉਹ ਤਾਂ ਇਹ ਵੀ ਕਹਿੰਦੇ ਆ ਜੀ ਬਈ ਦੁਨੀਆ ਭਰ ਦੇ ਲੋਕ ਹੀ ਹੁਣ ਮੋਦੀ ਸਾਹਿਬ ਨੇ ਅੱਖਾਂ ਨਹੀਂ ਚੱਕ ਸਕਦੇ, ਏਡਾ ਵੱਡਾ ਕਸੱਤ ਬੋਲਣਾ ਵੀ ਭਾਰਤ ਦੀ ਅਵਸਥਾ ਕੀ ਹੈ, ਸਾਡੇ ਦੇਸ਼ ਦਾ ਸਤਿਕਾਰ ਬਾਹਰ ਹੁੰਦਾ, ਸਾਡੇ ਕਿਸੇ ਆਗੂ ਦਾ ਹੁੰਦਾ, ਇਹ ਬੁਰੀ ਗੱਲ ਨਹੀਂ ਹੈ,
ਬਿਲਕੁਲ
ਅਸੀਂ ਇਹਦੇ ਵਿਰੋਧੀ ਨਹੀਂ ਹਾਂ, ਲੇਕਿਨ ਉਸ ਨੂੰ ਇਹ ਕਹਿਣਾ ਵੀ ਦੁਨੀਆ ਤਾਂ ਸਾਡੇ ਦੇਖਦੀ ਜਿੱਥੇ ਸਾਡਾ ਹਾਲ ਤੇ ਹੈ, 192 ਨੰਬਰ ਸਾਡਾ ਭੁੱਖਮਰੀ ਚ ਹੈ,
ਬਿਲਕੁਲ,
ਜਿੱਥੇ ਸਾਡਾ ਮਤਲਬ ਕਰਜ਼ਿਆਂ ਦੇ ਭਾਰ ਤੇ ਦੱਬੇ ਜਾਂਦੇ ਹਾਂ, ਜਿੱਥੇ 80 ਕਰੋੜ ਲੋਕਾਂ ਨੂੰ 5 ਕਿਲੋ ਆਟਾ ਦਾਲ ਦੇਣਾ ਪੈਂਦਾ, ਉਸ ਲੋਕਾਂ ਦਾ 140 ਕਰੋੜ ਲੋਕਾਂ ਚੋਂ 80 ਕਰੋੜ ਲੋਕਾਂ ਦੀ ਹਾਲਤ ਇਹ ਹੈ, ਉਸ ਲੋਕਾਂ ਦਾ ਭਾਰਤੀ ਦਾ ਆਗੂ ਜੇ ਕਹੇ ਜੀ ਮੇਰੇ ਸਾਹਮਣੇ ਅੱਖਾਂ ਨਹੀਂ ਚੱਕ ਸਕਦਾ ਕੋਈ, ਇਦੋਂ ਵੱਡਾ ਕੁਸੱਤ ਹੋਰ ਕੋਈ ਨਹੀਂ, ਇਹ ਹੰਕਾਰ ਆ ਬਹੁਤ ਵੱਡਾ, ਔਰ ਇਹ ਹੰਕਾਰ ਦੁਨੀਆਂ ਦੇ ਫਾਸ਼ੀ ਕਿਸਮ ਦੇ ਵਿਚਾਰਾਂ ਦੇ ਲੋਕਾਂ ਦੇ ਮਨਾਂ ਚ ਆਉਂਦਾ ਆ, ਔਰ ਹੰਕਾਰ ਫਿਰ ਲੋਕ ਤੋੜਦੇ ਆ, ਇਹ ਮੇਰਾ ਜ਼ਰੂਰ ਪੱਕਾ ਭਰੋਸਾ ਆ। ਇਹ ਹੰਕਾਰ ਨਵੀਂ ਕਿਸਮ ਦਾ ਨਹੀਂ ਹੈ, ਏਦਾਂ ਦੀ ਬੋਲੀਆਂ ਹੀ ਦੁਨੀਆਂ ਵਿੱਚ ਫਾਸ਼ੀਵਾਦੀ ਲੋਕਾਂ ਨੇ ਬੋਲੀਆਂ ਆ ਕਿ ਸਾਡਾ ਕੋਈ ਟਾਕਰਾ ਨਹੀਂ ਹੈ, ਸਾਡਾ ਲੋਕ ਸਾਰੇ ਸਾਡੇ ਜ਼ਬਾਨ ਚ ਉਹਨਾਂ ਦੀ ਸਾਡੀ ਗੱਲ ਹੀ ਆ ਇਕੱਲੀ। ਇੱਥੋਂ ਤੇ ਵੀ ਕਰ ਸਕਦਾ ਵੀ ਉਹ ਕਿਸੇ ਵੇਲੇ ਕਹਿ ਸਕਦੇ ਮੋਦੀ ਸਾਹਿਬ ਵੀ ਜੇ ਤੁਸੀਂ ਲੋਕੋ ਸਾਰੇ ਮੇਰੇ ਸਾਥ ਨਹੀਂ ਦੇਣਾ ਤਾਂ ਫਿਰ ਮੈਂ ਚੋਣ ਹੀ ਨਹੀਂ ਲੜਨੀ, ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ, ਤਾਂ ਫਿਰ ਲੋਕ ਕੀ ਕਹਿਣਗੇ, ਤੂੰ ਪ੍ਰਧਾਨ ਮੰਤਰੀ ਜ਼ਰੂਰ ਬਣ, ਆਪਣਾ ਮੁੱਲ ਪਾਉਣ ਦਾ ਤਰੀਕਾ ਹੁੰਦਾ ਨਾ, ਇਹ ਸਾਰੇ ਤਰੀਕੇ ਦੁਨੀਆਂ ਚ ਪਰਖੇ ਜਾ ਚੁੱਕੇ ਆ, ਪਰ ਇੱਕ ਤਰੀਕਾ ਜ਼ਰੂਰ ਪਰਖਣ ਦੁਨੀਆਂ ਨੇ ਸਿੱਧ ਕੀਤਾ ਕਿ ਲੋਕ ਸਭ ਤੋਂ ਵੱਡੀ ਤਾਕਤ ਆ, ਲੋਕ ਭਾਰਤ ਦੇ ਜਿਉਂਦੇ ਆ, ਅੱਜ ਵੀ ਅਸੀਂ ਇੱਥੇ ਫਾਸ਼ੀਵਾਦੀ ਤਾਕਤਾਂ ਨੂੰ ਹਰਾ ਕੇ ਲੋਕ ਰਾਜ ਦੀ ਤੇ ਧਰਮ ਨਿਰਪੱਖਤਾ ਦੀ ਰਾਖੀ ਕਰ ਸਕਦੇ।
ਬਿਲਕੁਲ ਪਾਸਲਾ ਸਾਹਿਬ, ਜੋ ਕੱਲ ਦੇ ਨਤੀਜੇ ਸੀਗੇ, ਜਿਵੇਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਗੱਲ ਕਰਦੇ ਹਾਂ, ਤਿੰਨਾਂ ਦੇ ਵਿੱਚ ਭਾਜਪਾ ਨੇ ਜਿਹੜੀ ਜਿੱਤ ਦਰਜ ਕੀਤੀ ਹੈ, ਕਿ ਹਿੰਦੀ ਬੈਲਟ ਜਿਹੜੀ ਹੈ, ਹਿੰਦੀ ਬੈਲਟ ਹੈ ਕਿ ਅੱਜ ਵੀ ਭਾਜਪਾ ਦੀ ਇੱਕ ਮਜ਼ਬੂਤ ਆਧਾਰ ਵਜੋਂ ਪੇਸ਼ ਹੋ ਰਹੀ ਹੈ।
ਦੇਖੋ ਜਿਹੜਾ ਭਾਜਪਾ ਨੇ ਹਥਿਆਰ ਵਰਤਿਆ ਖਤਰਨਾਕ, ਉਹ ਹੈ ਧਰਮ ਦਾ ਹਥਿਆਰ। ਇਹ ਖਿੱਤੇ ਚ ਜਿਹੜਾ ਉੱਤਰੀ ਭਾਰਤ ਦਾ ਖਿੱਤਾ ਆ, ਇਹਦੇ ਵਿੱਚ ਸਮਾਜ ਸੁਧਾਰਕ ਲਹਿਰਾਂ ਦੀ ਉਸ ਰੂਪ ਚ ਨਹੀਂ ਰਹੀਆਂ ਜਿੱਦਾਂ ਦੱਖਣ ਚ ਰਹੀਆਂ, ਇੱਥੇ ਦੀ ਬਣਤਰ ਇਸ ਤਰ੍ਹਾਂ ਦੀ ਧਰਮ ਦੀ ਆ, ਲੇਕਿਨ ਇਸ ਲਈ ਲੋਕ ਕੁਦਰਤੀ ਤੌਰ ਤੇ ਇੱਥੇ ਧਰਮ ਦਾ, ਉਸ ਜਿਹੜਾ ਮੋਦੀ ਦਾ ਧਰਮ ਆ, ਅਸਲੀ ਧਰਮ ਨਹੀਂ, ਜਿਹੜਾ ਧਰਮ ਵਿਵੇਕਾਨੰਦ ਦਾ ਆ, ਜਿਹੜਾ ਧਰਮ ਗਦਰ ਪਾਰਟੀ ਵਾਲਿਆਂ ਨੇ ਵਿਚਾਰ ਕੀਤਾ, ਜਿਹੜਾ ਵਿਚਾਰਧਾਰਾ ਉਹ ਨਹੀਂ ਹੈ, ਜਿਹੜਾ ਮੋਦੀ ਦਾ ਤੇ RSS ਦਾ ਵਿਚਾਰਧਾਰਾ ਆ, ਉਹਦੇ ਵਾਸਤੇ ਇੱਕ ਜਗ੍ਹਾ ਹੈਗੀ ਇੱਥੇ, ਇਸ ਕਰਕੇ ਉਹਨਾਂ ਦੀ ਤਾਕਤ ਹੈਗੀ। ਪਰ ਦੂਜੇ ਪਾਸੇ ਦੂਜੀ ਤਾਕਤ ਬਹੁਤ ਵੱਡੀ ਹੈ, ਦੂਜੀ ਤਾਕਤ ਇਹ ਆ ਵੀ ਇਸ ਧਰਤੀ ਦੇ ਉੱਤਰੀ ਭਾਰਤ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਆਈ ਹੈ, ਗੁਰੂ ਸਾਹਿਬਾਨ ਆਏ ਆ, ਇਸ ਧਰਤੀ ਦੇ ਭਗਤਾਂ ਨੇ ਆਪਣੀ ਬਾਣੀ ਰਚੀ ਹੈ, ਇੱਥੇ ਗਦਰ ਪਾਰਟੀ ਜਨਮੀ ਆ, ਆਜ਼ਾਦੀ ਦੀ ਲੜਾਈ ਦਾ ਸਭ ਤੋਂ ਵੱਡਾ ਪ੍ਰਸੰਗ ਇਸ ਖੇਤੇ ਚ ਰਿਹਾ ਲੋਕਾਂ ਦਾ। ਇਸ ਲਈ ਮੈਂ ਇਹ ਨਹੀਂ ਸਮਝਦਾ ਕਿ ਉੱਤਰੀ ਭਾਰਤ ਦੀ ਬੀਜੇਪੀ ਬਹੁਤ ਵੱਡੀ ਤਾਕਤ ਆ, ਇੱਥੇ ਦੂਜੀਆਂ ਤਾਕਤਾਂ ਵੀ ਬਹੁਤ ਵੱਡੀਆਂ ਆ, ਉਹਨਾਂ ਨੂੰ ਇਕੱਠੇ ਕਿੱਦਾਂ ਕਰਨਾ ਆ ਇਹ ਜ਼ਰੂਰ ਹੈ, ਪਰ ਉੱਤਰੀ ਭਾਰਤ ਦੇ ਲੋਕੀ ਦੱਖਣ ਇੱਕ ਵੱਖਰੇ ਇਸ ਗੱਲ ਤੇ ਆ, ਇਹ ਉਹਨਾਂ ਸਾਰੀਆਂ ਸਮਾਜ ਸੁਧਾਰਕ ਲਹਿਰਾਂ ਥੋੜੇ ਜਿਹਾ ਪਰੇ ਰਹੇ ਆ, ਜਿਹੜੀਆਂ ਦੱਖਣ ਵਿੱਚ ਚੱਲੀਆਂ, ਦੱਖਣ ਚ ਇਸੇ ਕਰਕੇ ਉਹਦਾ ਤੀਰ ਨਹੀਂ ਚੱਲ ਰਿਹਾ।
ਬਿਲਕੁਲ, ਯਾਨੀ ਕਿ ਤਾਂ ਹੀ
ਤੇਲੰਗਾਨਾ ਵਿੱਚ ਜਿੱਤਿਆ, ਉਹ ਥੱਲੇ ਪਹਿਲਾਂ ਦੂਸਰਾ ਜਿਹੜਾ ਕਰਨਾਟਕਾ ਉਹ ਚ, ਕੇਰਲਾ ਦੀ ਅਵਸਥਾ ਇਹ ਹੈ, ਫਿਰ ਚੇਨਈ ਦੀ ਅਵਸਥਾ ਇਹ ਹੈ, ਮਦਰਾਸ ਦੀ, ਤਾਮਿਲਨਾਡੂ ਦੀ, ਇਹ ਸਾਰੇ ਇਸ ਕਰਕੇ ਹੀ ਹੈ ਕਿ ਉੱਥੇ ਇੱਕ ਲਹਿਰਾਂ ਦਾ ਖਾਸ ਹੈ, ਉੱਥੇ ਜਿਹੜਾ ਹਿੰਦੂ ਤਵੇਦ ਆ ਉਹ ਨਹੀਂ ਚੱਲਦਾ, ਉੱਥੇ ਹੋਰ ਮਸਲੇ ਬਹੁਤ ਵੱਡੇ ਆ, ਇੱਥੇ ਵੀ ਨਹੀਂ ਚੱਲੇਗਾ, ਇੱਥੇ ਵੀ ਹਿੰਦੂ ਤਵ ਜਿਹੜਾ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੈ ਜਿਹੜਾ ਮੋਦੀ ਚਾਹੁੰਦਾ ਆ, ਅਸੀਂ ਤਾਂ ਸਾਰੇ ਧਰਮਾਂ ਦੀ ਏਕਤਾ ਚਾਹੁੰਦੇ ਹਾਂ, ਸਾਰੇ ਧਰਮਾਂ ਦੀ ਬਰਾਬਰੀ ਚਾਹੁੰਦੇ ਹਾਂ, ਉਹ ਨਹੀਂ ਚਾਹੁੰਦਾ, ਇਸ ਲਈ ਲਾਜ਼ਮੀ ਇਹ ਲੜਾਈ ਸਾਨੂੰ ਇੱਥੇ ਲੜਨੀ ਪਏਗੀ ਔਰ ਜਿੱਤਾਂਗੇ ਲਾਜ਼ਮੀ।
ਜੀ ਬਿਲਕੁਲ, ਪਾਸਾ ਸਾਹਿਬ, ਭਾਰਤ ਦੀ ਹੁਣ ਜਿਹੜੀ ਭਵਿੱਖੀ ਰਾਜਨੀਤੀ ਆ ਉਹਦੀ ਹੁਣ ਕੀ ਸੇਧ ਹੋਵੇਗੀ ਜੋ ਇਹ ਨਤੀਜੇ ਸਾਹਮਣੇ ਆਏ ਨੇ, ਕਿਉਂਕਿ ਅੱਗੇ ਹੁਣ 2024 ਦੇ ਜਿਹੜੇ ਚੋਣਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ, ਤੇ ਉਹਦੇ ਹਿਸਾਬ ਨਾਲ ਕੀ ਹੁਣ ਤੁਹਾਨੂੰ ਲੱਗਦਾ?
ਦੋ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ, ਜਿਹੜੀ ਹਾਲੇ ਲੋਕਾਂ ਦੀ ਮਾਨਸਿਕਤਾ ਆ ਜਿਸ ਪੱਧਰ ਤੇ ਆ ਵੀ ਇੱਕ ਧਰਮ ਦੇ ਨਾਂ ਦੇ ਉੱਤੇ ਉਹ ਜ਼ਿੰਦਗੀ ਦੇ ਸਾਰੇ ਦੁੱਖ ਭੁੱਲ ਜਾਣ, ਸਾਰੀ ਜ਼ਿੰਦਗੀ ਦੀਆਂ ਲੋੜਾਂ ਨੂੰ ਸਿਰਫ ਆਟਾ ਤੇ ਦਾਲ ਸਕੀਮ ਦੇ ਵਿੱਚ 5-5 ਕਿਲੋ ਦਾ ਸਮਾਨ ਲੈ ਕੇ ਹੀ ਖੁਸ਼ ਹੋ ਜਾਣ, ਸਾਨੂੰ ਆਮ ਜਿਹੜੇ ਰਾਜਨੀਤੀ ਵਿੱਚ ਆ, ਖਾਸ ਤੌਰ ਤੇ ਲੋਕ ਪੱਖੀ ਰਾਜਨੀਤੀ ਚ ਆ, ਸਾਨੂੰ ਲੋਕਾਂ ਦੇ ਸਤਰ ਤੋਂ ਹੀ ਕੰਮ ਕਰਨਾ ਪੈਣਾ, ਅਸੀਂ ਲੋਕਾਂ ਦੀ ਮਾਨਸਿਕਤਾ ਨੂੰ ਜੱਜ ਕਰੀਏ ਵੀ ਭਾਰਤ ਦੇ ਲੋਕ ਕਿੰਨੇ ਛੋਟੇ ਜਿਹੇ ਰਾਹਤ ਨੂੰ ਵੀ ਕਿੱਡਾ ਵੱਡਾ ਸਮਝਦੇ ਆ, ਤੇ ਅਸੀਂ ਫਿਰ ਜੇ ਕੋਈ ਵੱਡੇ ਸੁਪਨੇ ਲਈਏ ਲੋਕਾਂ ਦੀ ਇਸ ਰਾਹਤ ਨੂੰ ਸਮਝੀਏ ਨਾ ਪੂਰੀ ਤਰ੍ਹਾਂ ਅਸੀਂ ਫਿਰ ਮਾਰ ਖਾ ਸਕਦੇ। ਪਹਿਲਾਂ ਇਹ ਸਮਝਣ ਦੀ ਲੋੜ ਹੈ ਵੀ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਕਿੱਥੇ ਆ। ਨੰਬਰ 2, ਸਾਡੀ ਲੋੜ ਇਸ ਗੱਲ ਚ ਵੀ ਆ ਬਈ ਇਹ ਜਿਹੜਾ ਲੋਕਾਂ ਨੇ ਵਾਅਦੇ ਕੀਤੇ ਗਏ ਬਹੁਤ, ਇਹ ਵਾਅਦੇ ਨਾ ਪੂਰੇ ਹੋਣੇ ਆ ਤੇ ਨਾ ਪੂਰੇ ਹੋਣ ਦੀ ਕੋਈ ਦੇਸ਼ ਦੀ ਅਰਥ ਅਵਸਥਾ ਆ। ਲੇਕਿਨ ਲੋਕਾਂ ਨੂੰ ਤਾਂ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਚਿੰਤਨ ਕਰੋ, ਸਭ ਲੋਕਾਂ ਨੂੰ ਰੁਜ਼ਗਾਰ ਦੇ ਦੇਣਾ। ਅਵਸਥਾ ਇਹ ਹੋ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ, ਵਧਣੀ ਹੈ, ਹੋਰ ਵਧਣੀ ਆ। ਕਿਆ ਲੋਕਾਂ ਨੂੰ ਇਹ ਕਿਹਾ ਵੀ ਮੈਂ ਤੁਹਾਡੇ ਤਾਂ ਅਸੀਂ ਵਾਰੇ ਨਿਆਰੇ ਕਰ ਦਿੰਦੇ ਹਾਂ, ਲੇਕਿਨ ਹੁਣ ਭੁੱਖਮਰੀ ਫੈਲ ਰਹੀ ਦੇਸ਼ ਵਿੱਚ, ਬੁਰਾ ਹਾਲ ਹੈ ਲੋਕਾਂ ਦਾ। ਇਸ ਲਈ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਨਾ ਉਹ ਨੀ ਪੂਰੇ ਹੋਣ ਦੇ, ਲੋਕਾਂ ਵਿੱਚ ਗੁੱਸਾ ਸਰਕਾਰ ਲਈ ਵਧਣਾ ਆ। ਇਸ ਲਈ ਭਾਰਤ ਦੇ ਸੰਦਰਭ ਦੇ ਵਿੱਚ ਜਿਹੜੇ ਵਾਅਦੇ ਕਰਕੇ ਜਿੱਤੇ ਆ ਉਹਨਾਂ ਲੋਕਾਂ ਤੋਂ ਨਾਰਾਜ਼ਗੀ ਜਿਹੜੀ ਹੋਣੀ ਲੋਕਾਂ ਦੀ, ਉਸ ਨਾਰਾਜ਼ਗੀ ਨੂੰ ਸਮਝਣ ਦੀ ਲੋੜ ਆ ਤੇ ਉਹਦਾ ਇਸਤੇਮਾਲ ਕਰਕੇ ਲਹਿਰ ਜਥੇਬੰਦ ਕਰਨ ਦੀ ਲੋੜ ਆ, ਤਾਂ ਕਿ ਲੋਕਾਂ ਦੇ ਅਸਲੀ ਮਸਲਿਆਂ ਦਾ ਹੱਲ ਵੀ ਹੋਵੇ, ਉਹ ਲਹਿਰ ਵੀ ਬਣੇ। ਇਸ ਲਈ ਮੈਂ ਸਮਝਦਾ ਕਿ ਜਿਹੜੀ ਦੇਸ਼ ਦੀ ਰਾਜਨੀਤੀ ਆ ਇਸ ਵੇਲੇ, ਪਹਿਲਾਂ ਤਾਂ ਇਹ ਆ ਵੀ ਭਾਰਤ ਦੇ ਲੋਕਾਂ ਦੀ ਇਸ ਮਾਨਸਿਕਤਾ ਨੂੰ ਸਮਝਣ ਦੀ ਲੋੜ ਆ। ਨੰਬਰ 2, ਜਿਹੜੇ ਇਸ ਵੇਲੇ ਇੰਡੀਆ ਦੇ ਧੜੇ ਵਿੱਚ ਪਾਰਟੀਆਂ ਸ਼ਾਮਲ ਆ, ਉਹ ਪਾਰਟੀਆਂ ਨੂੰ ਧਰਾਤਲ ਤੇ ਖੜੇ ਹੋ ਕੇ ਲੋਕ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ, ਨਿੱਜੀ ਹੰਕਾਰ ਨੂੰ ਪਾਸੇ ਰੱਖਦਿਆਂ ਹੋਇਆਂ, ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਵੀ ਜੇ ਐਤਕੀ ਉਹ ਕਿਤੇ ਮਾਰ ਖਾ ਗਿਆ ਹੰਕਾਰ ਚ, ਤਾਂ ਫਿਰ ਇਹ ਦੇਸ਼ ਦੀ ਕਾਇਆ ਹੋਰ ਤਰ੍ਹਾਂ ਦੀ ਹੋ ਜਾਣੀ ਹੈ, ਫਿਰ ਸ਼ਾਇਦ ਅਸੀਂ ਮੋੜਾ ਕੱਟਣਾ ਵੀ ਬਹੁਤ ਔਖਾ ਹੋ ਜਾਏ। ਉਹਨਾਂ ਨੂੰ ਇਸ ਸਮੇਂ ਦੀ ਗੰਭੀਰਤਾ ਨੂੰ ਲੈਣਾ ਚਾਹੀਦਾ। ਮੀਟਿੰਗ ਉਹਨਾਂ ਦੀ 6 ਤਰੀਕ ਨੂੰ ਹੋ ਰਹੀ ਹੈ, ਉਹ 6 ਨੂੰ ਬਹਿ ਕੇ ਆਪਣਾ ਆਪ ਪੜਚੋਲ ਕਰਨ, ਜਿਹੜੀ ਗੱਲ ਘੱਟ ਰਹਿ ਗਈ ਹੈ ਉਹਨੂੰ ਪੂਰਾ ਕਰਨ, ਔਰ ਜੇ ਇਕੱਠੇ ਹੋਣ ਦਾ ਕੰਮ ਕਰਨ, ਫਿਰ ਭਾਰਤੀ ਲੋਕ ਜਿਹੜੇ ਆ ਲਾਜ਼ਮੀ ਸਾਥ ਦੇਣਗੇ, ਸਾਡਾ ਭਵਿੱਖ ਚੰਗਾ ਹੋਏਗਾ। ਇਸ ਲਈ ਜਿਹੜੇ ਮੈਂ ਇਸ ਗੱਲ ਤੇ ਖੜਾ ਆ ਵੀ ਜਿਹੜੇ ਲੋਕਾਂ ਨੇ ਝੂਠੇ ਵਾਅਦੇ ਕੀਤੇ, ਲੋਕੀ ਪਰੇਸ਼ਾਨ ਆ, ਉਹ ਪਰੇਸ਼ਾਨੀ ਦੂਰ ਚੰਦ ਦਿਨਾਂ ਦੇ ਪ੍ਰਚਾਰ ਨੇ ਵੀ ਕਰਨੀ ਹੈ। ਚੋਣਾਂ ਚ ਤੁਸੀਂ ਆਏ, ਮੈਂ ਸਭ ਨੂੰ ਰੁਜ਼ਗਾਰ ਦੇਣਾ, ਤੁਸੀਂ ਖੜੇ ਹੋ ਸਟੇਜ ਤੇ ਕਹੋ ਵੀ ਮੈਂ ਭਾਰਤ ਦੁਨੀਆ ਦਾ ਮਹਾਂ ਦੇਸ਼ ਬਣਾ ਦੇਣਾ, ਗੁਰੂ ਬਣਾ ਦੇਣਾ, ਇਹ ਗੱਲਾਂ ਹੀ ਆ ਨਾ ਬਹਿ ਕੇ। ਅਸੀਂ ਜ਼ਿੰਦਗੀ ਤਾਂ ਸਾਡੀ ਕਿੱਦਾਂ ਦੀ ਆ ਉਹ ਸਾਡੇ ਸਾਹਮਣੇ ਆ। ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਭਾਰਤ ਦੀ ਰਾਜਨੀਤੀ ਇੱਕ ਨਵੀਂ ਸ਼ੇਪ ਲਏਗੀ। ਬੀਜੇਪੀ ਦੇ ਖਿਲਾਫ਼ ਜਿਹੜੀ ਸ਼ਕਤੀਆਂ ਆ ਉਹ ਜ਼ਿਆਦਾ ਇਕੱਠੀਆਂ ਹੋਣਗੀਆਂ। ਇਹਨਾਂ ਜਿਹੜੀ ਚੋਣਾਂ ਚ ਥੋੜੀ ਸੈਟਬੈਕ ਲੱਗੀ ਕਾਂਗਰਸ ਨੂੰ, ਇਹਦਾ ਚੰਗਾ ਪਾਸਾ ਵੀ ਇਸਤੇਮਾਲ ਕੀਤਾ ਜਾ ਸਕਦਾ। ਇਹਦਾ ਅਹਿਸਾਸ ਕਾਂਗਰਸ ਨੂੰ ਵੀ ਹੋਏਗਾ, ਇਹਦਾ ਅਹਿਸਾਸ ਜਿਹੜੀਆਂ ਨਾਲ ਪਾਰਟੀਆਂ ਉਹਨਾਂ ਨੂੰ ਵੀ ਹੋਏਗਾ ਵੀ ਇੱਕ ਦੂਜੇ ਨੂੰ ਠੇਬੀ ਲਾ ਕੇ ਕੰਮ ਨਹੀਂ ਚੱਲਣਾ, ਜਿੰਨਾ ਚਿਰ ਅਸੀਂ ਇੱਕ ਹੋ ਕੇ ਦੇਸ਼ ਨੂੰ ਨਹੀਂ ਬਚਾਉਣ ਦਾ ਕੰਮ ਕਰਦੇ RSS ਤੋਂ, ਅਸੀਂ ਇਸ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ, ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਨਹੀਂ ਹੁੰਦੇ, ਤਾਂ ਫਿਰ ਸਾਡੀ ਹੋਂਦ ਖਤਰੇ ਚ ਆ। ਇਹ ਅਹਿਸਾਸ ਲੈ ਕੇ ਤੁਰਾਂਗੇ, ਮੈਂ ਸਮਝਦਾ ਭਾਰਤ ਦਾ ਭਵਿੱਖ ਬਹੁਤ ਹੀ ਚਮਕਦਾਰ ਹੋਏਗਾ ਔਰ ਲੋਕਾਂ ਦੀ ਲਹਿਰ ਅੱਗੇ ਵਧੇਗੀ।
ਬਿਲਕੁਲ ਪਾਸਲਾ ਸਾਹਿਬ, ਅਖੀਰਲਾ ਸਵਾਲ, ਕੁਝ ਅਖਬਾਰਾਂ ਦੇ ਵਿੱਚ ਇਹ ਵੀ ਲਿਖਿਆ ਆ ਰਿਹਾ ਕਿ ਹੁਣ ਕਾਂਗਰਸ ਨੂੰ ਜ਼ਰੂਰਤ ਹੈ ਇੰਡੀਆ ਗੱਠਜੋੜ ਦੇ ਨਾਲ ਮਿਲ ਕੇ ਕੰਮ ਕਰਨ ਦੀ, ਦੂਜੀ ਗੱਲ ਜਿਹੜੇ ਆਪਸੀ ਇਹਨਾਂ ਦੇ ਖੇਤਰੀ ਪਾਰਟੀਆਂ ਦੇ ਆਪਸੀ ਮਤਭੇਦ ਨੇ ਉਹਨਾਂ ਨੂੰ ਮਿਟਾਉਣ ਦੀ, ਤੇ ਤੀਸਰਾ ਜਿਹੜਾ ਅਹਿਮ ਉਹਨਾਂ ਨੇ ਮੁੱਦਾ ਲਿਖਿਆ ਕਿ ਨਰਿੰਦਰ ਮੋਦੀ ਦੇ ਬਰਾਬਰ ਜਿਹੜਾ ਹੈ ਕਾਂਗਰਸ ਨੂੰ ਇੱਕ ਇਹੋ ਜਿਹਾ ਚਿਹਰਾ ਵੀ ਹੁਣ ਰੀਪ੍ਰਜੈਂਟ ਕਰਨ ਦੀ ਜ਼ਰੂਰਤ ਹੈ ਜਿਹੜਾ ਕਿ ਆਮ ਲੋਕਾਂ ਦੇ ਵਿੱਚ ਉਹ ਪਹਿਚਾਣ ਬਣਾ ਕੇ ਚੋਣਾਂ ਲੜ ਸਕੇ, ਜਿਵੇਂ ਕਿ ਮੋਦੀ ਦੀ ਜਿਹੜੀ ਰੀਪ੍ਰਜੈਂਟੇਸ਼ਨ ਹੈ ਲੋਕਾਂ ਨੂੰ ਦਿਖਾਈ ਦੇ ਰਹੀ ਹੈ।
ਮੈਂ ਸਮਝਦਾ ਕਿ ਚਿਹਰਾ ਕੋਈ ਪੇਸ਼ ਹੋਵੇ ਇਹਦੇ ਬਾਰੇ ਮੈਂ ਹਰ ਰਹਿ ਨਹੀਂ ਦੇਵਾਂਗਾ, ਲੇਕਿਨ ਇਹ ਆ ਵੀ ਇੰਡੀਆ ਸਾਰੇ ਧੜਿਆਂ ਦਾ ਇਕੱਠੇ ਹੋਣਾ, ਕਾਂਗਰਸ ਦਾ ਤੇ ਦੂਜੀਆਂ ਜਿਹੜੀਆਂ ਸੂਬਾਈ ਪਾਰਟੀਆਂ ਉਹਨਾਂ ਨੂੰ ਇਕਜੁੱਟ ਹੋਣਾ, ਇਸ ਖਤਰੇ ਨੂੰ ਅਨੁਭਵ ਕਰਕੇ ਵੀ ਦੇਸ਼ ਦਾ ਖਤਰਾ ਕੀ ਆ, ਉਹਨਾਂ ਦਾ ਜਿਹੜੀ ਏਕਾ ਆ ਤੇ ਏਕ ਤੋਂ ਬਾਅਦ ਜਿਹੜਾ ਅਮਲ ਆ ਲੋਕਾਂ ਜਾਣਾ, ਉਹਨੇ ਬਹੁਤ ਕੁਛ ਤੈਅ ਕਰ ਦੇਣਾ। ਜੇ ਉਹ ਲੋਕਾਂ ਕੋਲ ਆਪਣਾ ਅਮਲ ਇਕੱਠਾ ਕਰਦੇ, ਅਸੀਂ ਇਕੱਠੇ ਆ, ਅਸੀਂ ਇਕੱਠੇ ਲੜਾਂਗੇ, ਇੱਕ ਲੋਕ ਨੂੰ ਭਰੋਸਾ ਵੀ ਦਊਗੀ, ਇੱਥੋਂ ਲੀਡਰਸ਼ਿਪ ਵੀ ਆਦਮੀ ਪੈਦਾ ਹੋ ਜਾਏਗੀ। ਜੇ ਉਹ ਲੀਡਰ ਪੈਦਾ ਕਰ ਲੈਣ ਵੀ ਅਸੀਂ ਵੀ ਇਕੱਠੇ ਹੋ ਗਿਆ, ਇਹ ਸਾਡੇ ਲਈ ਬਹੁਤ ਖੁਸ਼ੀ ਹੋਏਗੀ, ਇਹ ਤਾਂ ਅਸੀਂ ਤਾਂ ਚਾਹਾਂਗੇ। ਲੇਕਿਨ ਮੈਂ ਸਮਝਦਾ ਉਦੋਂ ਪਹਿਲਾਂ ਲੀਡਰ ਤੋਂ ਸਾਨੂੰ ਆਪਣਾ ਪ੍ਰੋਗਰਾਮ, ਸਾਨੂੰ ਆਪਣਾ ਹੰਕਾਰ, ਸਾਨੂੰ ਆਪਣੇ ਜਿਹੜੇ ਗਲਤ ਮਤਭੇਦ ਅਸੀਂ ਲੈ ਕੇ ਬੈਠੇ ਉਹ ਦੂਰ ਕਰਨ ਦੀ ਲੋੜ ਆ, ਔਰ ਇੱਕਜੁੱਟ ਹੋ ਕੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਇੱਕ ਜਿਹੜੀ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਉਹ ਇਹ ਆ ਬਈ ਅਸੀਂ ਖੱਬੇ ਪੱਖੀ ਲੋਕਾਂ ਦੀ ਸੇਵਾ ਚ ਹਾਜ਼ਰ ਆ, ਸਾਡੇ ਕਿਰਦਾਰ ਨੂੰ ਵੀ ਲੋਕੀ ਜਾਣਦੇ ਆ ਵੀ ਅਸੀਂ ਬੇਸੂਲੇ ਨਹੀਂ ਹਾਂ, ਅਸੀਂ ਰਾਜਨੀਤੀ ਕਰਦੇ ਹਾਂ, ਅਸੂਲਾਂ ਤੇ ਕਰਦੇ ਹਾਂ, ਸਾਡਾ ਅੰਤਮ ਨਿਸ਼ਾਨਾ ਇਸ ਦੇਸ਼ ਵਿੱਚ ਗਰੀਬਾਂ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨਾ ਆ। ਇਹ ਰਹਿ ਬਹੁਤ ਲੰਬਾ ਆ, ਇੱਕ 2024 ਦੀਆਂ ਚੋਣਾਂ ਨਾਲ ਇਹ ਸਾਡਾ ਨਿਸ਼ਾਨਾ ਪੂਰਾ ਨਹੀਂ ਹੋਣਾ, ਕੋਈ ਜਿੱਤ ਜਾਏ, ਮੋਦੀ ਜਿੱਤ ਜਾਏ ਜਾਂ ਮੋਦੀ ਹਰ ਜਾਏ, ਸਾਡਾ ਉਹ ਨਿਸ਼ਾਨਾ ਪੂਰਾ ਨਹੀਂ ਹੋਣਾ, ਉਹ ਨਿਸ਼ਾਨਾ ਸਾਨੂੰ ਅੱਗੇ ਲੈ ਕੇ ਤੁਰਨਾ ਪਏਗਾ। ਉਹ ਨਿਸ਼ਾਨਾ ਉਦੋਂ ਹੋਣਾ ਜਦੋਂ ਭਾਰਤ ਦੀ ਸੱਤਾ ਤੇ ਕਰਮ ਘਰਾਣੇ ਦਾ ਖਾਤਮਾ ਹੋਏਗਾ, ਰਾਜ ਨਹੀਂ ਹੋਏਗਾ। ਪਰ ਉਦੋਂ ਪਹਿਲਾਂ ਜਿਹੜੇ ਅਸੀਂ ਖੱਬੇ ਪੱਖੀ ਲੋਕ ਹਾਂ, ਜਦੋਂ ਅਸੀਂ ਸਰਮਾਇਦਾਰ ਪਾਰਟੀਆਂ ਦੇ ਗਿਲਾ ਕਰਦੇ ਹਾਂ ਵੀ ਉਹਨਾਂ ਚ ਏਕਤਾ ਨਹੀਂ ਹੁੰਦੀ, ਇਕੱਠੇ ਨਹੀਂ ਬਹਿੰਦੇ, ਮੈਂ ਸਮਝਦਾ ਕਿ ਸਾਨੂੰ ਆਪਣੀ ਗਰੀਬਾਂ ਚ ਵੀ ਝਾਕਣਾ ਚਾਹੀਦਾ। ਆਹ ਮੌਕਾ ਜਿਹੜਾ ਖੱਬੇ ਪੱਖੀਆਂ ਲਈ ਹੈ ਜ਼ਰੂਰ ਇਹ ਦਿੰਦਾ, ਉਹਨਾਂ ਨੂੰ ਇਮਤਿਹਾਨ ਚ ਪਾਉਂਦਾ ਵੀ ਕੀ ਉਹ ਇੱਕ ਮੁੱਠ ਹੋ ਕੇ ਇਸ ਮਹਾਨ ਕੰਮ ਨੂੰ ਆਪਣੇ ਜ਼ਿੰਮਾ ਨਿਭਾਉਣ ਤਿਆਰ ਹੁੰਦੇ ਕਿ ਨਹੀਂ ਹੁੰਦੇ। ਜੇ ਖੱਬੇ ਪੱਖੀਆਂ ਨੇ ਇਹ ਕਹਿਣਾ ਵੀ ਅਸੀਂ ਤਾਂ ਸੀਟ ਇੱਕ ਕਿਸੇ ਦਾ ਗੱਲ ਕਰਨ ਨੂੰ ਤਿਆਰ ਨਹੀਂ, ਅਸੀਂ ਤਾਂ ਦੂਜੇ ਦਾ ਆਪਣੇ ਖੱਬੇ ਪੱਖੀਆਂ ਨਾਲ ਬਹਿਣ ਨੂੰ ਤਿਆਰ ਨਹੀਂ, ਤਾਂ ਫਿਰ ਤੁਸੀਂ ਆਸ ਕਰ ਸਕਦੇ ਹੋ ਵੀ ਬਹਿ ਕੇ ਉਹ ਫਿਰ ਬਹੁਤਾ ਮੈਂ ਸਮਝਦਾ ਵੀ ਖੱਬੇ ਪੱਖੀਆਂ ਦਾ ਰੋਲ ਨਹੀਂ ਹੋਏਗਾ। ਇਸ ਲਈ ਜਿੱਥੇ ਗੈਰ ਭਾਜਪਾ ਪਾਰਟੀਆਂ ਨੇ ਯਤਨ ਕਰਨਾ ਉਹ ਕਰਨ, ਲੇਕਿਨ ਮੈਂ ਖੱਬੇ ਪੱਖੀਆਂ ਨੂੰ ਅਪੀਲ ਕਰਨਾ, ਛੋਟੇ ਵੱਡੇ ਆਪਣੀ ਜਗ੍ਹਾ ਆ, ਸਾਰੇ ਖੱਬੇ ਪੱਖੀ ਧਿਰਾਂ ਨੂੰ ਬਹਿ ਕੇ ਸੰਵਾਦ ਰਚਾਉਣਾ ਚਾਹੀਦਾ, ਵਿਚਾਰ ਵਟਾਂਦਰਾ ਕਰਨਾ ਚਾਹੀਦਾ, ਔਰ ਮੋਦੀ ਨੂੰ ਸੱਤਾ ਤੋਂ ਲਾਉਣ ਲਈ ਇੱਕ ਮੁੱਠ ਹੋ ਕੇ ਮੈਦਾਨ ਚ ਆਉਣਾ ਚਾਹੀਦਾ। ਜੇ ਅਸੀਂ ਆਪਣਾ ਰੋਲ ਨਹੀਂ ਅਦਾ ਕਰਦੇ ਸਮਾਂ ਸਾਨੂੰ ਕਦੀ ਮਾਫ਼ ਨਹੀਂ ਕਰੇਗਾ। ਇਹ ਜਿਹੜਾ ਮੋਦੀ ਦੀ ਵਿਚਾਰਧਾਰਾ ਹੈ ਕਿਸੇ ਹੋਰ ਨੂੰ ਮਾਫ਼ ਕਰ ਦੇਗੀ, ਲੇਕਿਨ ਇਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਾਫ਼ ਨਹੀਂ ਕਰੇਗੀ, ਇਹ ਗਦਰੀ ਬਾਬਿਆਂ ਦੀ ਵਿਚਾਰਧਾਰਾ ਮਾਫ਼ ਨਹੀਂ ਕਰੇਗੀ। ਇਸ ਵਾਸਤੇ ਸਾਨੂੰ ਇਸ ਖਤਰੇ ਅਨੁਭਵ ਕਰਕੇ ਖੱਬੇ ਪੱਖੀਆਂ ਨੂੰ ਆਪਣਾ ਰੋਲ ਅਦਾ ਕਰਨ ਲਈ ਇਕਮੁੱਠ ਵੀ ਹੋਣਾ ਚਾਹੀਦਾ ਤੇ ਲੋਕਾਂ 'ਚ ਜਾਣਾ ਚਾਹੀਦਾ। ਜਿਸ ਮੈਂ ਪਹਿਲਾਂ ਗੱਲ ਕਹੀ ਹੈ ਤੇ ਲੋਕ ਕਿਸ ਤਰ੍ਹਾਂ ਕਰਕੇ ਸੋਚਦੇ ਆ ਖੱਬੇ ਪੱਖੀ ਨੂੰ ਆਪਣੇ ਕੰਮ ਦੀ ਵਿਧੀ, ਪੀੜਤ ਲੋਕਾਂ ਕੋਲ ਜਾਣ ਦਾ ਤਰੀਕਾ, ਔਰ ਫਿਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲੋਕਾਂ ਦੇ ਸਾਹਮਣੇ ਇੱਕ ਵਾਰੀ ਮੁੜ ਕੇ ਗਰਜਣ ਦਾ ਮੌਕਾ ਆ ਗਿਆ ਵੀ ਅਸੀਂ ਤੁਹਾਡੇ ਹੱਕਾਂ ਲਈ ਖੜੇ ਹਾਂ, ਅਸੀਂ ਦੇਸ਼ ਵਿੱਚ ਧਰਮ ਪਖ ਅਤੇ ਲੋਕ ਰਾਜ ਦੀ ਸਥਾਪਨਾ ਕਾਇਮ ਰੱਖਣ ਵਾਸਤੇ ਪੂਰੀ ਜਿੰਦ ਜਾਨ ਲਾ ਦੇਵਾਂਗੇ। ਇਹ ਮੇਰੀ ਅਪੀਲ ਹੈ
ਜੀ। ਬਿਲਕੁਲ ਜੀ। ਸੋ ਤੁਸੀਂ ਸੁਣ ਰਹੇ ਸੀ ਸਾਡੇ ਨਾਲ ਗੱਲਬਾਤ ਜਿਹੜੀ ਕਿ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਸ੍ਰੀ ਮੰਗਤ ਰਾਮ ਪਾਸਲਾ ਜੀ ਦੇ ਨਾਲ ਹੋਈ ਚੋਣਾਂ ਦੇ ਪੱਖ ਦੇ ਵਿੱਚ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਦੱਸ ਸਕਦੇ ਹੋ? ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ।
ਧੰਨਵਾਦ ਜੀ। This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing role, pick up, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Asian Food Center, Indian, Canadian, saaf sutri grocery de naal.
Karkar vich mashhoor ho chukya Asian Food Center hamesha saste rate te vadhiya sewawan den layi vachanbadh hai.
Apne area vich pende kise vi store vich jaoge ta zarur bachat paoge.
Vadhere jankari layi Asian Food Center da ikko ik number yaad rakho 416-740-3262.
Asian Food Center 416-740-3262. Asian Food Center.
आपके घर की खूबसूरती आपका ज़ौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
Special promo, 12 months, no interest, no payment. Kaam aaj karwaiye, payment 12 mahine mein kijiye. Right Custom Cabinetry Inc. 647-300-8473.
Good morning everyone, you're listening to WTUR 770 AM, your trusted source for news and information. Here comes your host, Ramanjeet Sidhu with the current affairs.
द करंट अफेयर ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਆਖਰੀ ਹਿੱਸਾ, ਆਖਰੀ ਦੌਰ ਹੋਏਗਾ ਤੇ ਤੁਸੀਂ ਵੀ ਜੇਕਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੋਵੇ ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਤੇ ਕਿਉਂਕਿ ਅੱਜ ਕੱਲ੍ਹ ਥੋੜਾ ਜਿਹਾ ਸਾਡਾ ਸਨਰਾਈਜ਼ ਤੇ ਸਨਸੈਟ ਨਾਲ ਰੇਡੀਓ ਆਪਰੇਟ ਕਰਦੇ ਹਾਂ ਤੇ ਉਸ ਕਰਕੇ ਸਵੇਰੇ ਸਵੇਰੇ ਜਿਹੜੇ ਅਰਲੀ ਮਾਰਨਿੰਗ ਲਿਸਨਰ ਜੁੜਦੇ ਨੇ ਜੇਕਰ ਉਹਨਾਂ ਨੂੰ ਕਿਤੇ ਆਵਾਜ਼ ਸੁਣਨ ਦੇ ਵਿੱਚ ਦਿੱਕਤ ਹੋਵੇ ਤਾਂ ਉਹ ਸਾਡਾ ਲਿਸਨਿੰਗ ਨੰਬਰ ਹੈ 647-872-4900-647-872-4900-600 ਨੰਬਰ ਡਾਇਲ ਕਰਕੇ ਵੀ ਪ੍ਰੋਗਰਾਮ ਸੁਣ ਸਕਦੇ ਆ। ਬੜਾ ਬਿਹਤਰ ਇਹਦੇ ਉੱਤੇ ਤੁਹਾਨੂੰ ਆਡੀਓ ਕੁਆਲਿਟੀ ਮਿਲੇਗੀ, ਇਹਦੇ ਵਿੱਚ ਕੋਈ ਸਟੈਟਿਕ ਸਾਊਂਡ ਨਹੀਂ ਹੋਣਗੀਆਂ। ਤੇ ਬਾਅਦ ਵਿੱਚ ਤਾਂ ਖੈਰ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਕਿ ਰੇਡੀਓ ਦੇ ਉੱਪਰ ਵੀ ਬਾਕਾਇਦਗੀ ਨਾਲ ਸੁਣਨ ਚ ਆਸਾਨ ਹੋ ਜਾਂਦਾ, ਪਰ ਜੇ ਕਿਤੇ ਕੋਈ ਦਿੱਕਤ ਆਉਂਦੀ ਵੀ ਹੋਵੇ ਤਾਂ ਇਹ ਨੰਬਰ ਤੁਸੀਂ ਯਾਦ ਰੱਖੋ 647-4949-100। ਤੇ ਹੁਣ ਇੰਡੀਆ ਇਲੈਕਸ਼ਨ ਦੇ ਵਿੱਚ ਇਹਦੇ ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਣਗੇ, ਕਈ ਤਰ੍ਹਾਂ ਦੇ ਅਨੈਲਿਸਿਸ ਆਉਂਦੇ। ਕੱਲ ਜਦੋਂ ਮੈਂ ਆਪ ਵੀ ਇਹ ਸਾਰਾ ਦਿਨ ਬੈਠ ਕੇ ਦੇਖਿਆ ਕਿ ਦੇਖੋ ਕੀ ਨਤੀਜੇ ਆਉਂਦੇ ਆ ਤੇ ਉਹਦੀ ਕੀ ਇੰਟਰਪ੍ਰੀਟੇਸ਼ਨ ਨਿਕਲ ਕੇ ਆਉਣਗੀਆਂ, ਤੇ ਇੱਕ ਤਾਂ ਸਾਰਾ ਜੋ ਸਿਸਟਮ ਚੱਲਿਆ ਟੀਵੀ ਦੇ ਉੱਪਰ ਉਹ ਚੱਲਿਆ ਸੀਟ ਸ਼ੇਅਰਿੰਗ ਦੇ ਉੱਪਰ ਕਿ ਕਿੰਨੀਆਂ ਸੀਟਾਂ ਤੇ ਆ ਗਏ ਤੇ ਕਿੰਨੇ ਪਰਸੈਂਟ ਨਾਲ ਕਿਹਦੀ ਸਰਕਾਰ ਬਣ ਗਈ। ਜਦੋਂ ਅਸੀਂ ਕਿਹੜੀਆਂ ਸੀਟਾਂ ਗਿਣਦੇ ਹਾਂ, ਉਹ ਕਿਸੇ ਪੰਜ ਸੀਟਾਂ ਐਸੀਆਂ ਵੀ ਹੋ ਸਕਦੀਆਂ ਜਿੱਥੇ ਤੁਸੀਂ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਦੇ ਮਾਰਜਨ ਤੇ ਵੀ ਇਲੈਕਸ਼ਨ ਹਾਰ ਗਏ ਹੋਵੋ, ਠੀਕ ਹੈ ਜੀ। ਕਿਤੇ ਮਾਰਜਨ ਵੀਹ ਤੀਹ ਹਜ਼ਾਰ ਦਾ ਹੋਵੇ, ਪੰਜਾਹ ਹਜ਼ਾਰ ਦਾ ਹੋਵੇ, ਉੱਥੇ ਤਾਂ ਲੱਗਦਾ ਕਿ ਬਈ ਬੜਾ ਸੋਲਿਡ ਕੰਮ ਹੈ। ਸੋ ਸੀਟ ਸ਼ੇਅਰਿੰਗ ਜਦੋਂ ਆ ਜਾਂਦਾ ਉਹਦੇ ਨਾਲ ਵੋਟ ਕਿੰਨੀ ਪਈ, ਕਿਉਂਕਿ ਜਦੋਂ ਆਪਾਂ ਕਹਿੰਦੇ ਹਰ ਸੀਟ ਤੇ ਕੌਣ, ਇਹਦੇ ਤੇ ਫਲਾਣੀ ਪਾਰਟੀ ਜਿੱਤੀ, ਬਾਕੀ ਸਾਰੀਆਂ ਪਾਰਟੀਆਂ ਨੂੰ ਅਸੀਂ ਰੱਦ ਕਰ ਦਿੰਦੇ ਹਾਂ। ਹਾਲਾਂਕਿ ਜਿਹੜੀ ਫਲਾਣੀ ਪਾਰਟੀ ਆ ਉਹਦੇ ਵਿਰੁੱਧ ਤਿੰਨ ਪਾਰਟੀਆਂ ਹੋਰ ਖੜੀਆਂ, ਵੋਟ ਉਹਨਾਂ ਨੂੰ ਵੀ ਗਈ ਆ। ਉਹਨਾਂ ਚ ਕੋਈ ਵੀ ਪਾਰਟੀ ਨੂੰ ਥੋੜੀ ਜਿਹੀ ਵੀ ਗਿਣਤੀ ਚ ਦੋ ਵੋਟਾਂ ਵੀ ਵੱਧ ਪੈ ਜਾਂਦੀਆਂ, ਹੋ ਸਕਦਾ ਉਹ ਪਲਟੀ ਮਾਰ ਜਾਂਦੀ। ਸੋ ਇਹਦੇ ਚ ਗੱਲ ਕੀ ਆਉਂਦੀ ਹੈ ਕਿ ਪ੍ਰੋਪੋਰਸ਼ਨਲ ਰੈਪ੍ਰਜੈਂਟੇਸ਼ਨ ਜਸਟਿਨ ਟਰੂਡੋ ਹੋਰਾਂ ਨੇ ਵੀ ਵਾਅਦਾ ਕੀਤੀ ਸੀ ਚੋਣ ਰਿਫੋਰਮਸ ਦੇ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਵੀ 2015 ਦੀਆਂ ਚੋਣਾਂ ਵੇਲੇ ਵੀ ਇੱਥੇ ਵੀ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕਾਫੀ ਇੰਪਰੂਵਮੈਂਟ ਕਰਨ ਵਾਲੀਆਂ, ਤੇ ਇਹੋ ਜਿਹਾ ਵਾਅਦਾ ਇਹਨਾਂ ਨੇ ਵੀ ਲਿਬਰਲਸ ਨੇ ਕੀਤਾ ਸੀ। ਲਿਬਰਲ ਨੇ ਕੱਲਿਆ ਵੀ ਸਰਕਾਰ ਚਲਾਈ ਤੇ ਫਿਰ ਐਨਡੀਪੀ ਦੀ ਸਹਾਇਤਾ ਨਾਲ ਵੀ, ਪਰ ਉਹ ਰਿਫੋਰਮਸ ਉੱਥੇ ਰਹਿੰਦੇ। ਤੇ ਐਕਚੁਅਲੀ ਕੀ ਹੈ ਕਿ ਪੀਪਲਸ ਰੈਪ੍ਰਜੈਂਟੇਸ਼ਨ ਦੇਣੀ ਔਖੀ ਵੀ ਬੜੀ ਹੈ, ਜਿਹਨਾਂ ਨੇ ਇੰਨੇ ਸਾਲਾਂ ਤੋਂ ਸਿਆਸਤ ਮਾਣੀ ਹੋਵੇ, ਚਾਹੇ ਉਹ ਗੁਲਾਮਦਾਰੀ ਵਾਲੇ ਦੇਸ਼ ਚ ਆਜ਼ਾਦੀ ਆ ਗਈ ਹੋਵੇ, ਪਰ ਜਦੋਂ ਸਾਨੂੰ ਵੀ ਬਣਿਆ ਬਣਾਇਆ ਢਾਂਚਾ ਮਿਲਦਾ ਤੇ ਹੁਣ ਘਰ ਚੋਂ ਉੱਠ ਕੇ ਤੁਸੀਂ ਜਦੋਂ ਵਾਇਸ ਰਾਏ ਵਾਲੀ ਕੋਠੀ ਮਿਲ ਗਈ ਵੀ ਆਹ ਬੜਾ ਸਵਾਦ ਆ ਯਾਰ, ਸੌ ਸੌ ਫੁੱਟ ਤੇ ਬਸ ਛਾਤੀ ਪਈ ਆ ਬਿਲਡਿੰਗ ਦੀ, ਤੇ ਉਹਦਾ ਇੱਕ ਨਸ਼ਾ, ਉਹ ਇੱਕ ਚੜ੍ਹਨਾ ਵੀ ਸ਼ੁਰੂ ਹੋ ਜਾਂਦਾ ਸਾਡੀ ਲੀਡਰਸ਼ਿਪ ਨੂੰ ਵੀ ਚੜ੍ਹਿਆ ਸੀ ਏਡੇ ਏਡੇ ਮਹਿਲ ਮਿਲੇ ਜਦੋਂ ਅੰਗਰੇਜ਼ ਛੱਡ ਕੇ ਗਏ, ਉਹ ਤੋਂ ਪਹਿਲਾਂ ਦੀਆਂ ਇਮਾਰਤਾਂ ਸੀ। ਤੇ ਕਿਸੇ ਜ਼ਮਾਨੇ ਚ ਕਹਿੰਦੇ ਮਹਾਤਮਾ ਗਾਂਧੀ ਨੇ ਕਿਹਾ ਵੀ ਸੀ ਕਿ ਰਾਸ਼ਟਰਪਤੀ ਭਵਨ ਵਾਲਾ ਭੂਤ ਜਿਹਾ ਛੱਡ ਦੋ, ਇਹਦੇ ਚ ਰਹਿਣ ਦੀ ਗੱਲਬਾਤ, ਇਹਨੂੰ ਰਾਸ਼ਟਰਪਤੀ ਭਵਨ ਨਾ ਬਣਾਓ, ਇਹਦਾ ਕੋਈ ਮਿਊਜ਼ੀਅਮ ਬਣਾ ਕੇ ਕੌਮ ਦੇ ਹਵਾਲੇ ਕਰੋ, ਤੇ ਲੋਕ ਆ ਕੇ ਦੇਖਿਆ ਕਰਨ ਵੀ ਇੱਥੇ ਕੀ ਕੁਛ ਹੁੰਦਾ ਸੀ, ਠੀਕ ਹੈ ਜੀ। ਪਰ ਕਿਉਂਕਿ ਫਿਰ ਉਹ ਢਾਂਚੇ ਵਿੱਚ ਥੋੜਾ ਬਹੁਤਾ ਮਨ ਚ ਤਾਂ ਆ ਹੀ ਜਾਂਦਾ ਕਿ ਯਾਰ ਮਸਾਂ ਔਖੇ ਹੋ ਕੇ ਹੁਣ ਰਾਜ ਭਾਗ ਲਿਆ ਤੇ ਯਾਰ ਦੋ ਚਾਰ ਦਿਨ ਦੇਖ ਲਈਏ ਨਜ਼ਾਰੇ ਜੇ ਲੈ ਕੇ, ਹਨਾ। ਸੋ ਇੱਦਾਂ ਕਰਦੇ ਕਰਦੇ ਅਸੀਂ ਜਿਹੜੇ ਢਾਂਚੇ ਵਿੱਚ ਤਬਦੀਲੀ ਕਰਨੀ ਸੀ ਉਹ ਕੀਤੀ ਨੀ, ਉਹ ਚਾਹੇ ਇੰਡੀਆ ਵਾਲੇ ਪਾਸੇ ਬਹਿ ਜਾਓ ਚਾਹੇ ਪਾਕਿਸਤਾਨ ਵਾਲੇ ਪਾਸੇ ਬਹਿ ਜਾਓ, ਔਰ ਜਿੰਨੇ ਵੀ ਇਹਨਾਂ ਦੇ ਨਾਲ ਤਾਲਕ ਦੇ ਵਿੱਚ ਰਹੇ ਆ ਬ੍ਰਿਟਿਸ਼ ਅੰਪਾਇਰ ਦੇ ਨਾਲ ਕਿਹੋ ਜਿਹਾ ਵੀ ਸੰਬੰਧ ਰਿਹਾ, ਪਾਕਿਸਤਾਨ ਦਾ ਕਾਫੀ ਲੰਬੇ ਤੱਕ ਸਮੇਂ ਤੱਕ ਚੱਲਿਆ, ਹਨਾ, ਉਨਾ ਹੀ ਉਹ ਇਹਨਾਂ ਦਾ ਚੱਟਿਆ ਕਦੇ ਕੋਈ ਹਾਰਾ ਤਾਂ ਹੋਇਆ ਨੀ। ਆਪਾਂ ਨੂੰ ਵੀ ਪਤਾ ਸੀ ਕਿ ਕੀ ਇਤਿਹਾਸ ਹੈ, ਕੀ ਮਾਨਸਿਕਤਾ ਹੈ, ਤੇ ਉਹ ਸਾਨੂੰ ਕੀ ਸਮਝਦੇ ਕਰਦੇ ਆ। ਇਹਦੇ ਵਿੱਚ ਇਹ ਨੀ ਹੈ ਕਿ ਸਾਡੀ ਕੌਮੀਅਤ ਕੀ ਸੀਗੀ, ਗੱਲ ਇਹ ਸੀਗੀ ਕਿ ਸਾਡੇ ਬਾਰੇ ਰਾਏ ਕੀ ਹੈ। ਰਾਏ ਇਹ ਸੀ ਕਿ ਇਹ ਤਾਂ ਸਾਡੀ ਸੇਵਾ ਵਾਸਤੇ ਬਣੇ ਨੇ, ਇਹ ਤਾਂ ਡੰਗਰ ਲੋਕ ਨੇ, ਇਹਨਾਂ ਨੇ ਕੀ ਕਰ ਲੈਣਾ, ਠੀਕ ਹੈ ਜੀ। ਔਰ ਅਸੀਂ ਅੱਜ ਤੱਕ ਕਹਿੰਦੇ ਵੀ ਹਾਂ ਜਦੋਂ ਅਸੀਂ ਆਪਦਾ ਰਾਜ ਭਾਗ ਆਇਆ ਆਪਣੇ ਹੱਥਾਂ ਵਿੱਚ ਸਿਸਟਮ ਲੈ ਕੇ ਆਏ, ਤੇ ਹੁਣ ਤੱਕ ਸਾਡੇ ਲੋਕ ਵੀ ਇਹੀ ਕਹੀ ਜਾਂਦੇ ਜੀ ਕਿ ਅੰਗਰੇਜ਼ਾਂ ਦਾ ਰਾਜ ਚੰਗਾ ਸੀ, ਆਪਣੇ ਨੇ ਤਾਂ ਲੁੱਟ ਕੇ ਖਾ ਲਿਆ। ਅਸੀਂ ਇਹਨਾਂ ਚੀਜ਼ਾਂ ਚ ਫਾਈਟ ਕਰ ਰਹੇ ਹਾਂ। ਸੋ ਸਿਸਟਮ ਦੇ ਵਿੱਚ ਜਿਹੜੀਆਂ ਚੇਂਜਸ ਲੈ ਕੇ ਆਉਣੀਆਂ ਸੀ ਉਹ ਨਹੀਂ ਆਈਆਂ, ਫਿਰ ਹੁਣ ਜਿਹੜਾ ਮੌਜੂਦਾ ਸਿਸਟਮ ਚੱਲ ਰਿਹਾ ਇਹਦੇ ਵਿੱਚ ਵੀ ਪਰਸਨ ਦਾ ਫਿਰ ਜ਼ਿਕਰ ਵੱਧ ਗਿਆ ਕਿ ਮੈਂ ਕੀਤਾ ਮੋਦੀ ਹੈ ਤੋ ਇਹ ਹੈ। ਉਦੋਂ ਆ ਕੇ ਮੈਨੂੰ ਲੱਗਿਆ ਕਿ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਤੇ ਆਪਣਾ ਨਾਂ ਲੈ ਕੇ ਇਹ ਗੱਲ ਨਹੀਂ ਗਈ ਸੀ ਕਿ ਬਈ ਅਟਲ ਹੈ, ਮੇਰਾ ਨਾਮ ਹੈ ਅਟਲ ਬਿਹਾਰੀ ਵਾਜਪਾਈ, ਅਟਲ ਕਾ ਮਤਲਬ ਜੋ ਟਲ ਨਾ ਸਕੇ, ਹੈਨਾ, ਜਿਹੜਾ ਅੜਿਆ ਰਹੇ, ਜਿਹੜਾ ਪੱਕਾ ਹੋਵੇ, ਆਪਣੀ ਗੱਲ ਦਾ ਪੱਕਾ ਹੋਵੇ, ਅਟਲ, ਹੈਨਾ, ਜੋ ਇਧਰ ਉਧਰ ਟਾਲ ਮਟੋਲ ਨਾ ਕਰੇ। ਤੇ ਅਟਲ ਜੀ ਵੀ ਬੜੀ ਜ਼ਬਰਦਸਤ ਗੱਲਾਂ ਕਹਿ ਸਕਦੇ ਸੀ, ਕਿਸੇ ਨੇ ਕਦੇ ਆਪਣਾ ਨਾਂ ਲੈ ਕੇ ਗੱਲਾਂ ਨਹੀਂ ਜਿਤਾਈਆਂ। ਹੁਣ ਜਿਹੜੀ ਇੱਕ ਥਾਂ ਪੜ ਕੇ ਸਿਆਸਤ ਹੈ, ਇੱਕ ਤਾਂ ਇਹਦਾ ਦੌਰ ਵਧਿਆ, ਦੂਸਰੀ ਗੱਲ ਕੱਲ ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਮੁਕਤ ਭਾਰਤ ਦੀ ਗੱਲ ਸੁਣਦੇ ਆਏ ਸੀ ਕਿ ਓਪੋਜੀਸ਼ਨ ਪਾਰਟੀ ਤਾਂ ਬਿਲਕੁਲ ਖਤਮ ਹੀ ਹੋਊਗੀ, ਓਪੋਜੀਸ਼ਨ ਹੀ ਖਤਮ ਹੋ ਜਾਣੀ ਹੈ, ਜਾਂ ਸਾਡੇ ਅਲਾਈਜ਼ ਹੋਣਗੇ ਜਾਂ ਕੋਈ ਨਹੀਂ ਹੋਊਗਾ, ਪੂਰਨ ਬਹੁਮਤ ਲੈਂਦੇ ਲੈਂਦੇ ਸੀ ਪੂਰੇ ਸਿਸਟਮ ਨੂੰ ਜਿੱਤ ਜਾਂਗੇ, ਉਹ ਵੀ ਚੰਗੀ ਗੱਲ ਹੈ ਜੇ ਆਉਂਦਾ ਕਿਸੇ ਦਾ ਆਵੇ ਭਾਈ ਕਿਵੇਂ ਹੈ, ਪਰ ਉਹ ਲੋਕਾਂ ਵਾਸਤੇ ਕਿਹੋ ਜਿਹਾ ਹੋਏਗਾ ਉਹਦਾ ਜੇ ਹੁਣ ਰੂਪ ਦੇਖਦੇ ਤਾਂ ਸਮਝ ਨੀ ਆਉਂਦਾ। ਇੱਕ ਤਾਂ ਇਹ ਸੀਗਾ ਕਿ ਜੇ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਰਹੇ ਹਾਂ ਤੇ ਕੱਲ ਕਾਂਗਰਸ ਹੀ ਮੁੱਖ ਟੱਕਰ ਵਾਂਗੂ ਡਿਸਕਸ ਹੋਈ ਹੈ ਕਿ ਉਹ ਜਿੱਤ ਗਈ ਕਿ ਉਹ ਹਾਰ ਗਈ। ਜੇ ਬੀਜੇਪੀ ਹਾਰਦੀ ਹੈ ਤਾਂ ਬਹੁਤੀ ਗੁੰਜਾਇਸ਼ ਕਾਂਗਰਸ ਦੇ ਜਿੱਤਣ ਦੀ ਬਣਦੀ ਹੈ। ਸੋ ਮੁੱਖ ਮੁਕਾਬਲਾ ਇਹਨਾਂ ਦੋਹਾਂ ਧਿਰਾਂ ਦੇ ਵਿੱਚ ਚੱਲਦਾ ਰਿਹਾ। ਫਿਰ ਕੋਈ ਕਹੇ ਜੀ ਵਿਕਾਸ ਦੀ ਜਿੱਤ ਹੋ ਗਈ, ਕੋਈ ਕਹੇ ਔਰਤਾਂ ਦੀ ਜਿੱਤ ਹੋ ਗਈ, ਔਰਤਾਂ ਨੇ ਬੜਾ ਸਮਰਥਨ ਕੀਤਾ, ਔਰਤਾਂ ਨੂੰ 3,000 ਲਾਡਲੀ ਭੈਣ ਜਾਂ ਹੋਰ ਅਜਿਹੇ ਕਈ ਗੱਲਾਂ ਆਈਆਂ ਸੀ। ਫਿਰ ਕਈ ਕਹੇ ਜਾਣ ਜੀ ਉੱਥੇ ਮਿਜ਼ੋਰਮ ਚ ਨੰਗੀਆਂ ਕਰਕੇ ਔਰਤਾਂ ਘੁਮਾਈਆਂ। ਕਿਤੇ ਗੱਲ ਇਹ ਆ ਗਈ ਕਿ ਰਾਜਸਥਾਨ ਦੇ ਵਿੱਚ ਕਨ੍ਹੈਯਾ ਕੁਮਾਰ ਦਾ ਸਿਰ ਵੱਢਤਾ ਸੀਗਾ, ਸੋ ਉਹਨੂੰ ਫਿਰ ਹਿੰਸਾ ਨਾਲ ਜੋੜ ਕੇ ਦੇਖਿਆ। ਇਸ ਤਰ੍ਹਾਂ ਦਾ ਕਈ ਇਲਾਕਿਆਂ ਚ ਮੁਸਲਮਾਨਾਂ ਨੂੰ ਉਮੀਦ ਕਹਿ ਕੇ ਉੱਥੇ ਵੀ ਗੱਲਾਂ ਬਾਤਾਂ ਆਈਆਂ। ਅੱਜ ਜਲੰਧਰ ਦੇ ਅਖਬਾਰਾਂ ਦੇ ਵਿੱਚ ਮੈਂ ਦੇਖਿਆ ਕਿ ਉਹ ਕਹਿੰਦੇ ਜੀ ਗਊ ਮਾਸ ਲੈ ਕੇ ਜਾਂਦਾ ਟਰੱਕ ਘੇਰਿਆ, ਸੋ ਉੱਥੇ ਰਾਤ ਨੂੰ ਉਹ ਵੀ ਗੱਲ ਆਈ ਆ। ਹੁਣ ਪਤਾ ਨੀ ਕਿੰਨਾ ਕੁ ਕੋਈ ਲੈ ਕੇ ਜਾਂਦਾ ਕੀ ਹੈ ਤੇ ਉਹ ਗਊ ਮਾਸ ਕਿਸ ਕਿਸਮ ਦਾ ਹੁੰਦਾ, ਹੱਡਾ ਰੋੜੀ ਵਾਲਾ ਕੰਮ ਵੀ ਚੱਲਦੇ ਆ, ਖੱਲਾ ਲਾਉਣ ਦਾ ਵੀ ਚੱਲਦਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਇਸ ਮਾਹੌਲ ਚ ਰਹੀਆਂ ਨੇ। ਸੋ ਔਰਤਾਂ ਨੂੰ ਕਿੰਨੀ ਇਹਦੇ ਵਿੱਚ ਤਰੱਕੀ ਮਿਲ ਗਈ ਜਾਂ ਕੀ ਸੰਭਾਵਨਾ ਦਿਖਦੀ ਆ, ਇਹਦੀ ਇੰਟਰਪ੍ਰੀਟੇਸ਼ਨ ਉਹਨਾਂ ਨੇ ਪੇਸ਼ ਕੀਤੀ। 80 ਕਰੋੜ ਤੋਂ ਜ਼ਿਆਦਾ ਲੋਕ ਸਿਰਫ ਤੇ ਸਿਰਫ ਅਨਾਜ ਤੇ ਆ ਕੇ ਬਹਿ ਗਏ, ਉਹਨਾਂ ਕੋਲ ਕੋਈ ਰੁਜ਼ਗਾਰ ਉਹਨਾਂ ਨੂੰ ਦਿੱਤੇ ਜਾਣ ਵਾਲਾ ਹੈ ਹੀ ਨਹੀਂ। ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਮੁਫ਼ਤ ਖੋਰੇ ਬਣਾਤਾ, ਪਰ ਲੋਕਾਂ ਨੂੰ ਕੰਮ ਖੋਰੇ ਕਿੱਥੋਂ ਬਣਾਉਂਗੇ, ਕੰਮ ਹੈ ਹੀ ਨਹੀਂ। ਠੀਕ ਹੈ ਜੀ, ਮਸ਼ੀਨੀਕਰਨ ਜਿਸ ਪੱਧਰ ਤੇ ਹੋ ਰਿਹਾ, ਜਿਸ ਪੱਧਰ ਦੇ ਉੱਤੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ, ਉਦਯੋਗ ਆ ਜਿਹੜਾ ਉਹ ਤਾਂ ਕਰਿਆਨੇ ਦੀ ਦੁਕਾਨ ਤਾਂ ਚੱਲਣੀ ਨੀ ਆਉਣ ਵਾਲੇ ਟਾਈਮ ਚ। ਜਿੰਨੀ ਘਰ ਘਰ ਦੇ ਵਿੱਚ ਮੈਨੂੰ ਦੱਸੋ ਕੀ ਮਿਹਨਤ ਕਰੋਗੇ ਤੁਸੀਂ, ਜਿੰਨੀ ਘਰ ਘਰ ਦੇ ਵਿੱਚ ਇਹ ਐਮਾਜ਼ੋਨ ਦੀਆਂ ਡਿਲੀਵਰੀਆਂ ਪਹੁੰਚ ਰਹੀਆਂ ਨੇ ਇੰਡੀਆ ਵਿੱਚ ਵੀ, ਆਨਲਾਈਨ ਆਰਡਰ ਘਰਾਂ ਦੇ ਵਿੱਚ ਆਨਲਾਈਨ ਆਰਡਰ ਕਰਨ ਦਾ ਰੁਝਾਨ ਬੜੀ ਤੇਜ਼ੀ ਫੜਦਾ ਜਾ ਰਿਹਾ। ਠੀਕ ਹੈ ਜੀ, ਤੇ ਉਹਦੇ ਵਿੱਚ ਡਿਸਕਾਊਂਟ ਵੀ ਵੱਡੇ ਆ। ਹਰ ਬੰਦਾ ਕਹਿੰਦਾ ਵੀ ਆਹ ਚੀਜ਼ ਤੁਸੀਂ ਦੁਕਾਨ ਤੋਂ ਨਹੀਂ ਜੀ ਲੈ ਕੇ ਆਉਂਦਾ, ਤਾਂ ਕਮਲੇ ਹੀ ਨਿਕਲੇ। ਹਾਂ, ਕਿ ਤੁਸੀਂ ਤਾਂ ਕਮਲੇ ਨਿਕਲੇ, ਇਹ ਤਾਂ ਸਾਰਾ ਕੁਛ ਹੈ। ਹੁਣ ਖਾਣ ਪੀਣ ਵਾਲੀ ਗੱਲ, ਈਵਨ ਛੋਟੀ ਤੋਂ ਛੋਟੀ ਚੀਜ਼, ਮੈਂ ਉੱਥੇ ਜੈਪੁਰ ਤੁਸੀਂ ਬੈਠੇ ਹੋ, ਤੁਹਾਨੂੰ ਕਿਤੇ ਕਿਤੇ ਜਾਣ ਦੀ ਦਿੱਕਤ ਨੀ, ਤੁਹਾਡੇ ਘਰ ਦੇ ਬੈਠੇ ਇਹ ਪੰਜਾਬ ਤੋਂ ਫੋਨ ਕਰਕੇ ਕਹਿ ਦਿੰਦੇ ਜੀ ਆਹ ਚੀਜ਼ਾਂ ਦੋ ਉੱਥੇ ਡਿਲੀਵਰ ਕਰਿਆਓ ਜੇ ਤੁਹਾਡੇ ਕੋਲ ਐਪ ਹੈ ਨੀ। ਉਹ ਕਹਿੰਦੇ ਕੋਈ ਗੱਲ ਨੀ, ਤੁਸੀਂ ਉੱਥੇ ਪਰਵਾਹ ਨਾ ਕਰੋ, ਜਿੱਥੇ ਕਿਤੇ ਪਾਰਕ ਚ ਕੋਈ ਬੈਠਾ ਉੱਥੇ ਡਿਲੀਵਰੀ ਕਰਾ ਦਿੰਦੇ ਆ ਤੁਹਾਨੂੰ। ਕੋਈ ਕੇਲੇ ਖਾਣੇ ਆ ਕੇਲੇ ਖਾ ਲਓ, ਸੰਤਰੇ ਵੀ ਆ ਕੇ ਬੰਦਾ ਫੜਾ ਜਾਂਦਾ ਹੈ ਜੀ। ਮਤਲਬ ਇਸ ਕਦਰ ਜਦੋਂ ਗੱਲ ਆ ਗਈ, ਹੁਣ ਤੁਸੀਂ ਕਹੋਗੇ ਕਿ ਰੁਜ਼ਗਾਰ ਤਾਂ ਵੱਧ ਗਿਆ, ਬਈ ਰੁਜ਼ਗਾਰ ਸਿਰਫ ਕਿਸੇ ਦਾ ਕਰਿੰਦਾ ਬਣਨ ਤੱਕ ਆ, ਬੇਸਿਕ ਬਹੁਤ ਬੇਸਿਕ ਰੁਜ਼ਗਾਰ ਰਹਿ ਗਿਆ, ਇਹਨੂੰ ਤੁਸੀਂ ਰੁਜ਼ਗਾਰ ਕਹਿ ਸਕਦੇ ਹੋ? ਆਪਣੇ ਬੱਚਿਆਂ ਲਈ ਕਾਮਨਾ ਕਰੋਗੇ? ਜੇ ਤੁਹਾਨੂੰ ਸੱਚਮੁੱਚ ਇਹ ਰੁਜ਼ਗਾਰ ਲੱਗਦਾ ਤਾਂ ਕਹੋਗੇ ਮੇਰਾ ਬੱਚਾ ਆਹੀ ਕੰਮ ਕਰੇ, ਬਸ ਬਹੁਤ ਵਧੀਆ ਵੱਡੀ ਕੰਪਨੀ ਦਾ ਕੰਮ ਕਰਦਾ, ਬਿਲੀਅਨਰ ਕੰਪਨੀ ਹੈ, ਪਰ ਕੰਮ ਕੀ ਕਰਦਾ? ਉਹਦੀ ਬਿਲਕੁਲ ਛੋਟੀ ਇਕਾਈ ਤੇ ਉਹਦੇ ਵਿੱਚ ਸਭ ਤੋਂ ਘੱਟ ਪੇਮੈਂਟ ਔਰ ਸਭ ਤੋਂ ਜ਼ਿਆਦਾ ਰਿਸਕ ਵਾਲਾ ਕੰਮ ਉਹ ਹੈ। ਜਦੋਂ ਆਨਲਾਈਨ ਡਿਲੀਵਰੀ ਦੇ ਵਿੱਚ ਲਾਸਟ ਬੰਦਾ ਮੋਟਰਸਾਈਕਲ ਸਕੂਟਰ ਤੇ ਜਦੋਂ ਡਿਲੀਵਰ ਕਰਨ ਜਾ ਰਿਹਾ, ਆਖਰੀ ਝੁੰਡ ਨਾਲ ਉਹ ਟਕਰਾ ਰਿਹਾ, ਜ਼ਿੰਦਗੀ ਮੌਤ ਸਾਰਾ ਕੁਛ ਉਹਦਾ ਦਾਅ ਤੇ ਲੱਗਿਆ, ਬਾਕੀਆਂ ਦਾ ਤਾਂ ਪੂਰਾ ਕਮਿਸ਼ਨ ਹੈ ਔਰ ਕਮਿਸ਼ਨ ਹਰ ਬੰਦੇ ਦਾ ਪਹਿਲਾਂ ਕੱਟਿਆ ਜਾ ਰਿਹਾ, ਲਾਈਨ ਸ਼ੇਅਰ ਉਹਦੇ ਵਿੱਚੋਂ ਜਾ ਰਿਹਾ। ਜਿਹੜਾ ਡਿਲੀਵਰੀ ਕਰਨ ਆਇਆ ਮੁੰਡਾ, ਉਹਦੇ ਵਿੱਚ ਮੈਨੂੰ ਕਦੇ ਜ਼ਿੰਦਗੀ ਦੀ ਬਿਹਤਰੀ ਨਹੀਂ ਦਿਖੀ ਕਿ ਬਈ ਆਹ ਬੰਦਾ ਸਭ ਤੋਂ ਵੱਧ ਕਮਾ ਰਿਹਾ, ਤੇ ਸਭ ਤੋਂ ਅਖੀਰ ਜੋ ਕਮਾਵੇ ਜਿਹਨੇ ਐਪ ਬਣਾਈ ਹੈ ਤੇ ਦੁਨੀਆ ਚ ਲਾਂਚ ਕੀਤੇ ਤੇ ਕੰਪਨੀ ਨੇ ਸੌਦੇ ਮਾਰਦਾ, ਉਹ ਗੱਲ ਹੈ ਨੀਗੀ। ਸੋ ਇੱਥੇ ਇੰਡੀਆ ਵਿੱਚ ਵੀ ਇਹਨੂੰ ਰੁਜ਼ਗਾਰ ਦੀਆਂ ਗੱਲਾਂ ਆਈਆਂ ਕਿ ਰੁਜ਼ਗਾਰ ਹੈ ਤੇ ਕਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ, ਪਰ ਲੋਕ ਵਾਹ ਵਾਹ ਕਰਦੇ ਆ। ਕੁੱਲ ਮਿਲਾ ਕੇ ਜਿਹੜੇ ਢਾਂਚੇ ਵਿੱਚ ਤਬਦੀਲੀ ਆਉਣੀ ਆ, ਮੈਂ 80 ਕਰੋੜ ਦੇ ਬੰਦਿਆਂ ਦੀ ਗੱਲ ਕਰਦਾ ਕਿ ਅੱਜ ਵੀ ਉਹਨਾਂ ਲੋਕਾਂ ਨੇ ਵੋਟ ਪਾਈ ਹੈ, ਉਹਨਾਂ ਲੋਕਾਂ ਨੇ ਵੋਟ ਪਾਈ ਹੈ ਜਿਹਨਾਂ ਨੂੰ ਸੱਚਮੁੱਚ ਵੋਟ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਦੇਖਣ ਵਾਲਾ ਜਿਹੜਾ ਚੀਜ਼ ਹੈ, ਉਹ ਤੋਂ ਹੈਰਾਨੀ ਹੋਈ ਕਿ ਜਿੰਨਾ ਗਰੀਬ ਹੈ ਔਰ ਜਿੰਨਾ ਉਹਦਾ ਭਵਿੱਖ ਨਾਂ ਦਾ ਕੋਈ ਸ਼ਬਦ ਹੀ ਉਹਦੀ ਡਿਕਸ਼ਨਰੀ ਚ ਹੋਣਾ ਚਾਹੀਦਾ। ਹੁਣ ਤਾਂ ਮੈਂ ਕਈਆਂ ਨੂੰ ਇਹ ਦੇਖ ਕੇ ਕਹਿੰਦਾ ਹੁੰਦਾ ਕਿ ਫਿਊਚਰ, ਮੁਸਤਕਬਿਲ, ਭਵਿੱਖ ਇੱਥੇ ਤੁਹਾਡੇ ਵਾਸਤੇ ਥੋੜੀ ਬਣੇ, ਤੁਹਾਡੇ ਲਈ ਵਰਤਮਾਨ ਹੀ ਭਵਿੱਖ ਹੈ, ਬਸ ਬਹੁਤ ਹੈ। ਤੁਹਾਡਾ ਨਹੀਂ ਕੁਛ ਸਮਰਨਾ ਹੈਗਾ ਯਾਰ, ਨਹੀਂ ਸਮਰਨਾ, ਕਿਉਂਕਿ ਜਿਹੜੇ ਬੰਦੇ ਉੱਥੇ ਸਰਕਾਰਾਂ ਚੇਂਜ ਹੋਣ ਤੋਂ ਬਾਅਦ ਪਹੁੰਚਣਾ, ਸਰਕਾਰਾਂ ਨਾਲ ਅੱਟੀਆਂ ਸੱਟੀਆਂ ਲਾਉਣੀਆਂ ਨੇ, ਇੱਧਰੋਂ ਉੱਧਰੋਂ ਕਮਿਸ਼ਨ ਸੈੱਟ ਹੋ ਜਾਣੇ, ਅਸੀਂ ਤਾਂ ਸਾਰਾ ਕੁਛ ਉੱਥੋਂ ਉੱਤੇ ਵੇਚ ਦੇਣਾ। ਉਹ ਜਿਹੜਾ ਧੁੰਦ ਬਚੀ ਹੈ, ਜਿਹੜਾ ਪੋਲਿਊਸ਼ਨ ਬਚੇ, ਤਾਂ ਆਮ ਆਦਮੀਆਂ ਨੇ ਖਾਣਾ। ਹੁਣ ਤਾਂ ਲੋਕ ਰਾਜਧਾਨੀਆਂ ਚ ਰਹਿ ਨੀ ਸਕਦੇ। ਤੁਹਾਨੂੰ ਮੈਂ ਜਦੋਂ ਮੈਂ ਰਹਿ ਕੇ ਆਇਆ ਤਾਂ ਮੈਂ ਕਿਲੋਮੀਟਰ ਦੂਰ ਵੀ ਨੀ ਸੀਗਾ ਰਾਜਸਥਾਨ ਦੀ ਅਸੈਂਬਲੀ ਤੋਂ, ਰਾਜਸਥਾਨ ਦੀ ਅਸੈਂਬਲੀ ਤੋਂ ਇੱਕ ਕਿਲੋਮੀਟਰ ਵੀ ਦੂਰ ਨੀ ਸੀ, ਔਰ ਉੱਥੇ ਤੁਸੀਂ ਵਾਕ ਨੀ ਕਰ ਸਕਦੇ। ਤੇ ਜੇ ਇੰਨੇ ਵਧੀਆ ਏਰੀਏ ਵਿੱਚ ਵਾਕ ਨੀ ਕਰ ਸਕਦੇ, ਹੌਰਨ ਵੱਜਦੇ ਆ, ਧੂੰਆਂ ਆ, ਤਾਂ ਕਿੱਥੇ ਜਾਊਂਗੇ? ਇਹ ਸਰਕਾਰਾਂ ਵਾਲੇ ਵੀ ਥੋੜਾ ਜਿਹਾ ਚਿਹਰੇ ਤੇ ਆਉਂਦੇ ਆ, ਉਹ ਕਿਆ ਕਰਨਗੇ ਆਪਣੇ ਆਪਣੇ ਦੂਰ ਦੇ ਇਲਾਕਿਆਂ ਚ ਕਿਤੇ ਬੈਠੋ। ਆਮ ਲੋਕ ਜਿੱਥੇ ਖੜੇ ਨੇ, ਜਿੱਥੇ ਵੋਟ ਪਾ ਰਹੇ ਆ, ਜਿਹੜੇ ਵੀ ਧਰਮ ਦੀ ਰੱਖਿਆ ਲਈ ਵੋਟ ਪਾ ਰਹੇ ਆ, ਜਿਸ ਰੱਬ ਤੋਂ ਸੁਰੱਖਿਆ ਮੰਗਦੇ ਹੋ ਤੁਸੀਂ, ਉਸੇ ਦੀ ਸੁਰੱਖਿਆ ਲਈ ਤਾਂ ਲਾਲੜ ਮਰੀ ਜਾਂਦੇ ਹੋ। ਉਹ ਫਿਰ ਕਦੇ ਕੋਈ ਕਹਿ ਦਿੰਦਾ ਕਣਕਣ ਮੇ ਭਗਵਾਨ ਹੈ, ਕਦੇ ਕੋਈ ਕਹਿੰਦਾ ਮਨ ਮੰਦਿਰ ਮੇ ਭਗਵਾਨ ਹੈ, ਮਨ ਦੀ ਸਫਾਈ ਰੱਬ ਹੈ, ਇਨਸਾਨ ਦੀ ਇਨਸਾਨੀਅਤ ਨੂੰ ਰੱਬ ਕਹਿੰਦੇ ਨੇ। ਗੱਲਾਂ ਹਜ਼ਾਰ ਕਿਸਮ ਦੀਆਂ ਨੇ, ਪਰ ਜਾ ਕੇ ਟੇਕ ਮੰਦਰ ਮਸੀਤ ਚ ਆਉਣੀ ਆ। ਢਾਹ ਦੇ ਜੋ ਕੁਛ ਢਹਿੰਦਾ ਉਹ ਤਾਂ ਇਹ ਵੀ ਕਹਿੰਦੇ ਆ ਵੀ ਭਗਤੀ ਲਹਿਰ ਦੇ ਲੋਕ ਕਿਵੇਂ ਬੋਲੇ ਹੋਣਗੇ, ਤੇ ਜੇ ਉਹ ਅੱਜ ਆ ਕੇ ਦੇਖਣਗੇ ਨਾ ਨਾ ਕੋਈ ਤਾਂ ਮੰਦਰ ਮਸਜਿਦ ਬਣਾਉਣ ਪਿੱਛੇ ਲੜਦੇ ਨੇ। ਉਹ ਕਹਿੰਦੇ ਮੰਦਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਛ ਢਹਿੰਦਾ। ਅੱਜ ਇਹ ਗੱਲ ਵੀ ਸੁਣਨ ਦਾ ਵਾਅਦਾ ਖਤਮ ਕਰਤਾ, ਇੰਨੀ ਕੱਟੜ ਤਾਂ ਵਧੀ ਹੋਈ। ਔਰ ਮੁਲਕ ਪਿਛਲੇ 20-30 ਸਾਲਾਂ ਤੋਂ ਮੰਦਰ ਬਣਾਉਣ ਚ ਬਿਜ਼ੀ ਹੈ, ਤੇ ਉਹਦੇ ਵਿੱਚੋਂ ਵਿਕਾਸ ਕੀ ਹੈ, ਔਰਤਾਂ ਕੀ ਨੇ, ਦਲਿਤ ਕੀ ਹੈ, ਆਟਾ ਦਾਲ ਕੀ ਹੈ, ਕੁਛ ਲੋਕ ਸਿਰਫ ਤੇ ਸਿਰਫ ਰੋਟੀ ਦੇ ਉੱਤੇ ਆ ਕੇ ਵੋਟ ਪਾ ਰਹੇ ਆ। ਇੱਕ ਚੰਗਾ ਐਜੂਕੇਸ਼ਨ ਸਿਸਟਮ, ਬੈਟਰ ਹੈਲਥ, ਇਹ ਚੀਜ਼ ਵਿਚਾਰਿਆਂ ਦੇ ਸੁਪਨੇ ਵਿੱਚ ਵੀ ਨਹੀਂ ਰਹੀ, ਇਹ ਚੀਜ਼ ਸੁਪਨੇ ਵਿੱਚ ਵੀ ਨਹੀਂ ਰਹੀ। ਔਰ ਤਬਦੀਲੀ ਨਾਲ ਕਿਸੇ ਨੂੰ ਨਹੀਂ ਪਤਾ ਸੜਕਾਂ ਚੰਗੀਆਂ ਕਰਾਂਗੇ ਕੀ। ਹੁਣ ਮੈਂ ਕਹਿੰਦਾ ਕਿ ਭਾਰਤ ਵਿੱਚ ਜੇ ਮੈਂ ਸੜਕਾਂ ਦੀ ਗੱਲ ਕਰਾਂ, ਜਿਹੜਾ 80 ਕਰੋੜ ਬੰਦਾ ਸਿਰਫ ਆਟਾ ਲੈ ਕੇ ਘਰ ਗਿਆ, ਉਹ ਕਹੂਗਾ ਸੜਕ ਤੇ ਆਉਣ ਲਈ ਰਮਨ ਜੀ ਤੇ ਚੱਪਲਾਂ ਤਾਂ ਚਾਹੀਦੀਆਂ ਨੇ। ਮੈਂ ਕਿ ਚੱਪਲ ਵਾਲਾ ਵੀ ਹੈ ਨੀਗਾ, ਮੈਂ ਕੀ ਲੈਣਾ ਤੇਰੀਆਂ ਸੜਕਾਂ ਤੋਂ? 80 ਕਰੋੜ ਬੰਦਾ ਭਾਰਤ ਦਾ ਸੜਕਾਂ ਚ ਇੰਟਰਸਟਡ ਹੀ ਨਹੀਂ ਹੋਣਾ, ਕਿਉਂਕਿ ਉਹ ਤਾਂ ਭੁੱਖਮਰੀ ਤੇ ਖੜਾ। ਸੋਚ ਕੇ ਦੇਖੋ ਵੀ ਕੀ, ਮੈਂ ਕਿਹਾ ਵੀ ਤੂੰ ਕਾਹਦੇ ਪ੍ਰੋਮਿਸ ਕਰੀ ਜਾਂਦੇ ਹੋ? ਯੂ ਡੋਂਟ ਨੀਡ ਟੂ ਮੇਕ ਐਨੀ ਪ੍ਰੋਮਿਸ ਕਿ ਇਹਨਾਂ ਨੂੰ ਮੈਂ ਸੜਕਾਂ ਦੀ, ਹਸਪਤਾਲਾਂ ਦੀ, ਸਕੂਲਾਂ ਦੀ, ਯੂਨੀਵਰਸਿਟੀਆਂ ਦੀ, ਇਹਨਾਂ ਨੂੰ ਗੱਲ ਕਹਿਣ ਦੀ ਲੋੜ ਹੈ ਵੀ ਇਹ ਜਾ ਹੀ ਨਹੀਂ ਸਕਦੇ। ਇਹ ਆਪਣੀਆਂ ਝੁੱਗੀ ਝੋਂਪੜੀਆਂ ਚ ਬੈਠੇ ਆ, ਉੱਥੇ ਬੈਠਿਆਂ ਨੂੰ ਦੋ ਭੂੰਗੇ ਬੈਠਿਆਂ ਦੇ ਹੱਥਾਂ ਦੇ ਦੋ ਦੋ ਜਾ ਕੇ ਫੁਲਕੇ ਸੁੱਟ ਦੋ, ਉਹ ਖਤਮ। ਰੋਜ਼ਗਾਰ ਕਿੱਥੋਂ ਮੰਗ ਲੈਣਗੇ ਉਹ ਬੰਦੇ? ਰੋਜ਼ਗਾਰ ਲਈ ਕੁਆਲੀਫਾਈਡ ਹੋਣਾ ਚਾਹੀਦਾ, ਕ੍ਰੀਏਟਿਡ ਐਕਸਪੀਰੀਅੰਸ ਕਿੱਥੋਂ ਆਏਗਾ? ਹਰੇਕ ਬੰਦਾ ਤੁਹਾਨੂੰ ਕਹਿ ਦਿੰਦਾ ਇੰਡੀਆ ਵਿੱਚ ਵੀ ਇਹੀ ਸ਼ਰਾਰਤ ਚੱਲ ਰਹੀ ਹੈ, ਕਹਿੰਦੀ ਕਿ ਟੈਲੈਂਟ ਪਾਪੂਲੇਸ਼ਨ ਬੜੀ ਹੈ ਪਰ ਕੰਮ ਕੇ ਲਈ ਬੰਦਾ ਨਹੀਂ ਮਿਲਦਾ, ਬੰਦੇ ਨਹੀਂ ਹੈ ਕੰਮ ਕਰਨ ਵਾਲੇ। ਹਰ ਬੰਦਾ ਹੀ ਕਹਿ ਰਿਹਾ ਵੀ ਸਾਰਾ ਮੁਲਕ ਹੀ ਨਿਕੰਮਾ ਹੋ ਗਿਆ। ਇੱਕ ਨੈਰੇਟਿਵ ਚੱਲ ਰਿਹਾ ਔਰ ਉਸ ਨੈਰੇਟਿਵ ਨੂੰ ਬੀਟ, ਮੈਂ ਜਿਹੜੀ ਓਵਰਆਲ ਗੱਲ ਕਰਦੇ ਹਾਂ ਕਿ ਇਲੈਕਸ਼ਨ 22 ਚ ਨੂੰ ਵੋਟਾਂ ਜਿੱਤੇ ਪਾਉਣੀਆਂ ਨੇ, ਪਰ ਉਹ ਚੀਜ਼ ਹੱਥੋਂ ਨਿਕਲ ਚੁੱਕੀ ਹੈ ਕਿ ਵੋਟਾਂ ਦੇ ਨਾਲ ਕੋਈ ਤੁਹਾਡੀ ਜ਼ਿੰਦਗੀ ਚ ਤਬਦੀਲੀ ਆਏਗੀ। ਅੱਗੇ ਕੁਛ ਨਾ ਕੁਛ ਏਦਾਂ ਦੀਆਂ ਗੱਲਾਂ ਸੀਗੀਆਂ, ਸਕੂਲ ਜਾਣਾ, ਬੱਚੇ ਨੂੰ ਕਾਪੀ ਕਿੱਥੋਂ ਲੈ ਕੇ ਦਓਗੇ? 50 ਰੁਪਏ ਦੀ ਤਾਂ ਕਾਪੀ ਆਉਂਦੀ ਹੈ ਲਿਖਣ ਨੂੰ, ਪੈਨ ਕਿੰਨੇ ਦਾ ਆਉਂਦਾ? ਛੋੜੋ ਉਹ ਸੁਪਨੇ, ਜਿਹੜਾ ਮਾਂ ਪਿਓ ਤਾਂ ਮੰਗ ਕੇ ਰੋਟੀ ਖਾ ਰਿਹਾ ਔਰ ਭੀਖ ਮੰਗਣ ਚ ਜ਼ਿਆਦਾ ਪੈਸੇ ਬਣ ਰਹੇ ਆ। ਹੁਣ ਇਹ ਗੱਲਾਂ ਕਰਨ ਦਾ ਮੈਂ ਕੱਲ ਇਹੀ ਸੋਚੀ ਜਾਵਾਂ, ਮੈਂ ਕਿਹਾ ਵੀ ਯਾਰ ਸਾਰੀ ਇਲੈਕਸ਼ਨ ਦੇ ਵਿੱਚ ਇਤਨੇ ਵਾਅਦੇ ਕਰਨ ਦੀ ਲੋੜ ਨੀ, ਮਤਲਬ ਹੀ ਨਹੀਂ ਰਿਹਾ ਨਾ। ਸਕੂਲ ਜਾ ਕੇ ਕੌਣ ਪੜੇਗਾ ਬਈ, ਜਿਹੜਾ ਬੰਦਾ ਰੋਟੀ ਹੀ ਨਹੀਂ ਖਾ ਸਕਦਾ? ਸਭ ਤੋਂ ਬੇਸਿਕ ਚੀਜ਼ ਤਾਂ ਰੋਟੀ ਹੈ। ਪਾਣੀ ਤਾਂ ਹਜੇ ਆਪਾਂ ਕਹਿ ਨਹੀਂ ਰਹੇ, ਹਾਲਾਂਕਿ ਪਾਣੀਆਂ ਤੇ ਵੀ ਕਬਜ਼ਾ ਹੋਇਆ ਪਿਆ। ਤੇ ਤੁਸੀਂ ਆਪ ਸੋਚ ਕੇ ਦੇਖੋ ਕਿ ਇਸ ਪਾਪੂਲੇਸ਼ਨ ਨੂੰ ਕੀ ਕਹਿਣਾ ਇਸ ਤੋਂ ਜ਼ਿਆਦਾ? ਸਿਲੰਡਰ ਕਹਿੰਦੇ, ਮੈਂ ਕਿਹਾ ਯਾਰ ਸਿਲੰਡਰ ਕਿਹਦੇ ਕੋਲ? ਹਾਊ ਕੈਨ ਸਮਬਡੀ ਫੂਡ ਸਿਲੰਡਰ? ਉਹ ਕਹਿੰਦੇ 1000 ਰੁਪਏ ਦਾ ਸਿਲੰਡਰ ਹੋ ਗਿਆ, ਬੀਜੇਪੀ ਹਾਰ ਜੂਗੀ। ਮੈਂ ਕਿਹਾ 1000 ਰੁਪਏ ਦਾ ਸਿਲੰਡਰ ਵਰਤਣ ਵਾਲੇ ਤਾਂ ਲੋਕ ਹੀ ਹੈ ਨੀਗੇ। ਹੁਣ ਤੇਲ ਮਹਿੰਗਾ ਹੋ ਗਿਆ ਯਾਰ, ਤੇਲ ਵਾਸਤੇ ਸਕੂਟਰ ਚਾਹੀਦਾ, ਤੇਲ ਮਿਡਲ ਕਲਾਸ ਲਈ ਮਹਿੰਗਾ ਹੋਇਆ। ਉਹ ਹੈਗੀ ਹੈ 25-30 ਕਰੋੜ ਬੰਦਾ ਮੋਟਰਸਾਈਕਲਾਂ ਤੇ ਫਿਰਦਾ ਹੋਊਗਾ, 40 ਕਰੋੜ ਬੰਦਾ ਥੋੜੀ ਮੋਟਰਸਾਈਕਲ ਲਈ ਫਿਰਦਾ ਇੰਡੀਆ। ਜੇ 80 ਕਰੋੜ ਬੰਦੇ ਨੂੰ ਤੁਸੀਂ ਰੋਟੀ ਉਹ ਦੇ ਰਹੇ ਹੋ, ਚਲੋ ਵਿੱਚ ਕੋਈ ਠੱਗ ਚੋਰ ਲਾ ਲਓ ਤੁਸੀਂ ਵੀ ਉਹਨਾਂ ਨੇ ਗਲਤ ਕਾਗਜ਼ ਬਣਾ ਲਏ ਹੋਣੇ ਆ, ਪਰ ਮੋਟੇ ਤੌਰ ਤੇ ਦੇਖੋ ਵੀ ਪੈਟਰੋਲ, ਬਿਜਲੀ, ਪਾਣੀ, ਉਹ ਇਹ ਤਾਂ ਸਵਾਲ ਹੀ ਨਹੀਂ ਰਿਹਾ। ਮੈਂ ਕਿਹਾ ਇੱਕ ਮੇਜਰ ਕੰਟਰੀ, ਔਰ ਉਹ ਕਹਿੰਦੇ ਵੀ ਤੁਹਾਨੂੰ ਕੱਲ ਨੂੰ ਦੇਖ ਲਓ ਰੋਟੀ ਨਹੀਂ ਮਿਲਣੀ, 5 ਸਾਲ ਤੁਹਾਨੂੰ ਰੋਟੀ ਮਿਲੇਗੀ। ਤੇ ਉਹ ਬੰਦੇ ਤਾਂ ਸਵੇਰੇ ਮੈਨੂੰ ਲੱਗਦਾ 4 ਵਜੇ ਖੜੇ ਹੋਣੇ ਲਾਈਨ ਚ ਵੋਟ ਪਾਉਣ ਦੀ। ਔਰ ਇੱਧਰ ਇੱਕ ਬੰਦਾ ਕਿਤਾਬਾਂ ਪੜ੍ਹੀ ਜਾਂਦਾ, ਇਕਨੋਮਿਕ ਐਂਡ ਪੋਲੀਟੀਕਲ ਵੀਕਲੀ, ਆ ਇੰਡੀਆ ਟੂਡੇ, ਐਂਜੀ ਦਾ ਹਿੰਦੂ, ਫਿਰ ਵਰਲਡ ਪੋਲੀਟਿਕਸ ਪੜ੍ਹੋ, ਫਿਰ ਅਨੈਲਿਸਿਸ ਕਰੋ ਇੰਡੀਆ ਕਿੱਧਰ ਨੂੰ ਜਾ ਰਿਹਾ। ਜਾ ਭਰਾਵਾ, ਤੇਰੇ ਮਗਰ ਤਾਂ 10,000 ਬੰਦਾ ਖੜਾ ਅਨਪੜ੍ਹ ਵਿਚਾਰਾ ਭੁੱਖਾ, ਵੋਟ ਪਾਉਣ ਨੂੰ ਤੁਸੀਂ ਜਿੰਨੀ ਮਰਜ਼ੀ ਸੋਚ ਕੇ ਵੋਟ ਪਾ ਲਓ, ਕੁਛ ਨੀ ਹੋਣਾ। ਇਹੀ ਗੱਲ ਮੈਂ ਇੱਥੇ ਕਈ ਬੰਦਿਆਂ ਦੇ ਪੋਲੀਟੀਕਲ ਡਿਜ਼ਾਈਨ ਚ ਸੁਣੀ ਹੈ, ਉਹ ਕਹਿੰਦੇ ਵੀ ਆਰ ਨੋਟ ਬੋਦਰਡ ਅਬਾਊਟ ਦਿਸ ਪੜ੍ਹੀ ਲਿਖੀ ਕਲਾਸ, ਇਹ ਸਾਡਾ ਕਰ ਕੀ ਲਊਗੀ। ਜੇ ਚਾਰ ਬੰਦੇ ਪੜ੍ਹ ਵੀ ਜਾਣ ਅੱਬਲ ਤਾਂ ਸਾਰੇ ਪੜ੍ਹੇ ਲਿਖੇ ਇੱਕ ਬਰਾਬਰ ਨਹੀਂ ਹੁੰਦੇ, ਉਹਨਾਂ ਵਿੱਚੋਂ ਵੀ 90% ਅਨਪੜ੍ਹਾਂ ਵਰਗੇ ਹੁੰਦੇ ਆ, ਉਹ ਸਿਰਫ ਅੱਖਰ ਗਿਆਨ ਉਹਨੂੰ। ਤੁਸੀਂ ਸੋਚ ਕੇ ਦੇਖੋ ਵੀ ਮੈਟ੍ਰਿਕਸ ਕਿਵੇਂ ਕੰਮ ਕਰ ਰਿਹਾ। ਚਿੰਤਾ ਦਾ ਵਿਸ਼ਾ ਤਾਂ ਇਹੀ ਆ, ਤੁਸੀਂ ਚਾਰ ਅਖਬਾਰਾਂ ਕਾਗਜ਼ ਵੇਸਟ ਕਰਦੇ ਹੋ, ਤੁਸੀਂ ਅਖਬਾਰਾਂ ਪੜ੍ਹ ਲਓ, ਪੋਲਿਸੀ ਪੜ੍ਹ ਲਓ, ਰੇਡੀਓ ਸੁਣ ਲਓ, ਟੀਵੀ ਸੁਣ ਲਓ, ਚਲੋ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਬਕਾਊ ਮੀਡੀਆ ਨਾ ਵੀ ਸੁਣੋ, ਇੰਟਲੈਕਚੁਅਲ ਮੀਡੀਆ ਸੁਣ ਲਓ, ਇਮਾਨਦਾਰ ਸੁਣ ਲਓ। ਵੋਟ ਬੈਂਕ ਦੀ ਜੋ ਮਜਬੂਰੀ ਹੈ, ਉਹਨਾਂ ਵਿੱਚ ਕਿੰਨਾ ਵੱਡਾ ਇਲੈਕਟੋਰੇਟ ਬੈਠਾ। ਪੜ੍ਹੇ ਲਿਖਿਆਂ ਦੇ ਤਾਂ ਜਵਾਕ ਹੀ ਨੀ ਘਰੋਂ ਨਿਕਲਦੇ, ਉਹ ਤਾਂ ਸਾਰਾ ਦਿਨ ਮੋਬਾਈਲਾਂ ਤੇ ਬੈਠੇ ਆ ਤੇ ਹੋਰ ਹੈ ਜੀ, ਹਮ ਤੋਂ ਬਸ ਵੋਟ ਪਾਉਣਾ ਤਾਂ ਬਹੁਤ ਛੋਟਾ ਕੰਮ ਆ ਕਹਿੰਦੇ। ਮਤਲਬ ਵੋਟਿੰਗ ਵਾਲੇ ਸਿਸਟਮ ਦੇ ਵਿੱਚੋਂ ਜੋ ਰਿਜ਼ਲਟ ਕੱਢਣ ਦੀ ਹੈ, ਉਹ ਜੋ ਲੋਕ ਉਮੀਦਾਂ ਰੱਖਦੇ ਸੀ ਕਿ ਭਾਰਤ ਦੇ ਲੋਕ ਯਾਰ ਕਿਹੜੇ ਆ, ਮੈਂ ਕਹਿੰਦਾ ਕਿਹੜਾ ਭਾਰਤ ਦੀ ਗੱਲ ਕਰ ਰਹੇ ਨਾ ਆਪਾਂ, ਵੀ ਭਾਰਤ ਯਾਰ ਇਹਨਾਂ ਦੇ ਪਿੱਛੇ ਲੱਗ ਗਿਆ, ਹੁਣ ਭਾਰਤ ਦਾ ਕੀ ਹੋਏਗਾ, ਭਾਰਤ ਸੀ ਕਿਤੇ, ਵਟ ਇਜ਼ ਇੰਡੀਆ, ਹਾਊ ਕੈਨ ਯੂ ਡਿਫਾਈਨ ਇੰਡੀਆ। ਅੱਜ ਭਾਰਤ ਕੀ ਹੈ, ਭਾਰਤ 10ਵੀਂ ਪਾਸ ਹੈ, ਭਾਰਤ ਬੀ ਏ ਕੀਤੀ ਹੋਈ ਹੈ, ਉਹਨੇ ਕਿਹੜੇ ਮੀਡੀਅਮ ਚ ਬੀ ਏ ਕੀਤੀ ਹੋਈ ਹੈ, ਕਿ ਉਹਨੇ ਬੀ ਐਸ ਸੀ ਕੀਤੀ ਹੋਈ ਹੈ, ਕਿਹੜਾ ਇੰਡੀਆ। ਪੰਜਾਬ ਕੀ ਹੈ, ਅੱਜ ਮੇਰੇ ਇੱਕ ਸਾਥੀ, ਉਹਨਾਂ ਨੂੰ ਕੈਨੇਡਾ ਤੋਂ ਵਾਪਸ ਆਉਣਾ ਪਿਆ, ਉਹਨਾਂ ਦੀ ਮਦਰ ਦਾ ਫਿਊਨਰਲ ਸੀ, ਅੱਜ ਮੈਨੂੰ ਕਿਸੇ ਨੇ ਉੱਥੇ ਕਿਹਾ, ਕਹਿੰਦੇ ਸਭ ਤੋਂ ਛੋਟੀ ਉਮਰ ਦੇ ਜੇ ਬੰਦੇ ਤੁਸੀਂ ਦਿਖਾਈ ਦੇ ਰਹੇ ਹੋ, ਤਾਂ ਲਗਭਗ ਤੁਸੀਂ ਦੋਨੇ ਹੀ ਹੋ, ਤੇ ਤੁਸੀਂ ਵੀ ਕਹਿੰਦੇ ਉਧਰੋਂ ਆਏ ਹੋਏ। ਔਰ ਮੈਂ ਜਦੋਂ ਆਲੇ ਦੁਆਲੇ ਨਿਗਾਹ ਮਾਰੀ, ਫੋਰਚੂਨੇਟਲੀ ਅਨਫੋਰਚੂਨੇਟਲੀ ਔਰ ਇਟ ਵਾਜ ਜਸਟ ਵਨ ਇਨ ਹੰਡਰਡ ਔਰ ਥਾਊਸੈਂਡ ਆਫ ਪਾਰਟ ਆਫ ਐਨ ਇੰਸੀਡੈਂਟ, ਮਤਲਬ ਕਹਿੰਦੇ ਜਵਾਨ ਬੰਦੇ ਤੁਹਾਨੂੰ ਇੱਥੇ ਲੱਭਦੇ ਨਹੀਂ ਹੈ, ਤੁਸੀਂ ਇਹ ਦੇਖੋ। ਕਹਿੰਦੇ ਠੀਕ ਹੈ ਬਜ਼ੁਰਗਾਂ ਵਾਲਾ ਫੰਕਸ਼ਨ ਹੈ, ਪਰ ਮੈਂ ਵਿਆਹਾਂ ਦੇ ਉੱਤੇ ਵੀ ਦੇਖਿਆ, ਜਾਂ ਤਾਂ ਛੋਟੇ ਬੱਚੇ ਕਿਸੇ ਦੇ ਰਹਿ ਗਏ ਕਿਲਕਾਰੀਆਂ ਮਾਰਦੇ, ਨਹੀਂ ਤਾਂ ਲੋਕ ਲਿਜਾ ਨਹੀਂ। ਮਤਲਬ ਥਾਣੇਦਾਰ ਇੰਸਪੈਕਟਰ ਜਿਹਦੇ ਮਾਂ ਪਿਓ ਟੀਚਰ ਹੈ ਦੋ, ਉਹਨਾਂ ਦੇ ਜਿਹੜੇ 90s 2000 ਤੱਕ, ਉਹਨਾਂ ਨੇ ਆਪਣੇ ਬੱਚੇ ਭੇਜ ਦਿੱਤੇ, ਉਹ ਜਾ ਚੁੱਕੇ ਨੇ ਇੱਥੋਂ ਦੀ। ਬਹੁਤ ਲੋਕ ਜਿਹੜਾ ਵੀ ਸ਼ਾਮ ਦੀ ਰੋਟੀ ਦੀ ਜਿਹਨਾਂ ਕੋਲ ਗਰੰਟੀ ਹੈ, ਜਿਹੜੇ ਨਾਲ ਸੈਲਡ ਕੱਟ ਕੇ ਖਾ ਸਕਦੇ ਆ, ਉਹਨਾਂ ਸਭ ਦੇ ਬੱਚੇ ਬਾਹਰ ਹੈਗੇ ਨੇ। ਹੁਣ ਮੈਂ ਜਾ ਕੇ ਗੱਲ ਕਰਦਾ, ਮੈਨੂੰ ਅੱਗੇ ਹੁੰਦਾ ਸੀ ਕਿ ਲੋਕਾਂ ਨੂੰ ਕੈਲਗਰੀ ਦਾ ਨਹੀਂ ਸੀ ਪਤਾ ਹੁੰਦਾ, ਐਡਮਿੰਟਨ ਦਾ। ਹੁਣ ਨਾਓ ਐਵਰੀਬਡੀ ਆਲਮੋਸਟ, ਜਿਸੇ ਵੀ ਮੈਂ ਇਵੈਂਟ ਤੇ ਚਲਾ ਜਾਵਾਂ, ਇੱਕ ਨਾ ਇੱਕ ਬੰਦਾ ਕੈਲਗਰੀ ਐਡਮਿੰਟਨ ਦਾ ਨਿਕਲਦਾ। ਅੱਗੇ ਟੋਰਾਂਟੋ ਦੇ ਵਿੱਚੋਂ ਗੱਲ ਸੁਣਦੇ ਹੁੰਦੇ ਸੀਗੇ ਕਿ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਬ੍ਰੈਮਟਨ ਦੀ ਪਛਾਣ ਦੱਸਣ ਵਾਲਾ ਬੰਦਾ ਮਿਲਦਾ। ਹੁਣ ਤਾਂ ਮੈਂ ਕਹਿੰਦਾ ਤੁਸੀਂ ਵਿਨੀਪੈਗ ਦੀ ਵੀ ਗੱਲ ਕਰੋ ਨਾ, ਪੰਜਾਬ ਚ ਵਿਨੀਪੈਗ ਸ਼ਬਦ ਵੀ ਆਉਂਦਾ। ਜਦੋਂ ਮੈਂ ਕੈਨੇਡਾ ਗਿਆ ਸੀ, ਮੈਨੂੰ ਸਿਰਫ ਤੇ ਸਿਰਫ ਦੋ ਸ਼ਹਿਰਾਂ ਦਾ ਪਤਾ ਸੀ, ਮੈਂ ਕਿਹਾ ਮੈਂ ਪੜ੍ਹਨਾ ਹੀ ਨਹੀਂ ਇਹਨਾਂ ਬਾਰੇ ਕੀ ਹੈ, ਇਸ ਮੁਲਕ ਬਾਰੇ ਮੈਂ ਉੱਥੇ ਜਾ ਕੇ ਦੇਖੂੰਗਾ। ਕੈਲਗਰੀ ਮੈਨੂੰ ਜਾ ਕੇ ਨਹੀਂ, ਕੈਲਗਰੀ ਦਾ ਮੈਨੂੰ ਦੱਸਤਾ ਸੀ, ਮੈਨੂੰ ਇੱਕ ਦੋਸਤ ਮੇਰਾ ਮਿਲਿਆ ਸੀ ਉਦੋਂ ਕਿਸੇ ਪੁਲਿਸ ਸਟੇਸ਼ਨ ਚ, ਮੈਂ ਬੈਠਾ ਸੀ ਕ੍ਰਾਈਮ ਰਿਪੋਰਟਿੰਗ ਵਾਲੇ ਦਿਨ। ਹਾਂ, ਕੈਲਗਰੀ ਸ਼ਬਦ ਆਈ ਹਰਡ ਇਟ ਬਿਫੋਰ ਆਈ ਵੈਂਟ ਟੂ ਕੈਨੇਡਾ। ਐਡਮਿੰਟਨ ਦਾ ਵੀ ਮੇਰਾ ਇੱਕ ਕਿਸੇ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਸੀ ਕਿ ਐਡਮਿੰਟਨ ਹੈ, ਮੈਨੂੰ ਚਲੋ ਉਹ ਜਾਂਦੇ ਆਉਂਦੇ ਰਹੇ ਅਤੇ ਸਾਡਾ ਬਾਹਰ ਹੈ, ਨਹੀਂ ਇਹ ਕਿਸੇ ਨੂੰ ਪਤਾ ਹੀ ਨਹੀਂ ਸੀ। ਮਤਲਬ ਕਿ ਇਲੈਕਸ਼ਨ, ਮੈਂ ਦੂਜਾ ਐਨਾਲਿਸਿਸ ਵੀ ਕਰੂੰਗਾ, ਇਹ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲਾਂ ਦੱਸ ਰਿਹਾ, ਆਪਣੀ ਆਬਜ਼ਰਵੇਸ਼ਨ ਦੱਸ ਰਿਹਾ। ਕੱਲ ਤੋਂ ਫਿਰ ਮੈਂ ਦੋ ਚਾਰ ਐਕਸਪਰਟਸ ਨਾਲ ਵੀ ਗੱਲ ਕਰੂੰ, ਜਿਹੜੇ ਇੱਥੋਂ ਦੋਜ਼ੂ ਆਰ ਇਨ ਟੂ ਦਾ ਥਿੰਗਸ, ਜਿਹੜੇ ਇੱਥੇ ਰਹਿੰਦੇ ਆ, ਸਮਝਦੇ ਨੇ, ਉਹ ਜ਼ਿਆਦਾ ਬਿਹਤਰ ਇਹਦੇ ਉੱਤੇ ਲਾਈਟ ਪਾਉਣਗੇ। ਪਰ ਵੈਰੀ ਗੁੱਡ ਪੁਆਇੰਟ ਬਾਈ ਜੀ, ਮੈਂ ਇਹ ਵੀ ਤੁਹਾਡਾ ਹੁਣੇ ਡਿਸਕਸ ਕਰਦਾ। ਤੇ ਇੰਨੀ ਕੁ ਗੱਲ ਨਹੀਂ ਜੀ, ਰਾਜਵਿੰਦਰ ਵੀਰ ਨੇ ਬਹੁਤ ਸੋਹਣਾ ਇੱਕ ਪੁਆਇੰਟ ਰੇਜ਼ ਕੀਤਾ, ਤੇ ਆਪਣੇ ਕੋਲ ਥੋੜਾ ਜਿਹਾ ਟਾਈਮ ਹੈ, ਉਹ ਮੈਨੂੰ ਦੂਜੀ ਨਿਊਜ਼ ਦਾ ਆ ਗਿਆ ਜੀ, ਵੈਰੀ ਆਲ ਲਾਈਵ ਤੇ ਆਈ ਐਮ ਔਨ ਇਟ। ਤੇ ਹੁਣ ਮੈਂ ਬਸ ਜਾਂਦੇ ਜਾਂਦੇ ਕਰਦਾ, ਮੈਂ ਰਾਜਵਿੰਦਰ ਬਾਈ ਇਹਦੇ ਤੇ ਬਹੁਤ ਵਧੀਆ ਡਿਸਕਸ਼ਨ ਕਰਾਂਗੇ। ਰਾਜਵਿੰਦਰ ਉਹਨਾਂ ਨੇ ਕਿਹਾ, ਕਹਿੰਦੇ ਕਿ ਵੋਟਿੰਗ ਕੰਪਲਸਰੀ ਕਰ ਦੇਣੀ ਚਾਹੀਦੀ ਹੈ, ਕਿ ਵੋਟ ਪਾਉਣਾ ਕੰਪਲਸਰੀ ਕਰਨਾ ਚਾਹੀਦਾ, ਮੈਂਡੇਟੋਰੀ ਕਰਨਾ ਚਾਹੀਦਾ ਕਿ ਹਰ ਬੰਦਾ ਵੋਟ ਪਾਵੇ, ਨਹੀਂ ਤਾਂ ਫਿਰ ਡੈਮੋਕ੍ਰੇਸੀ ਨਹੀਂ ਬਚਦੀ। ਉਹਦੇ ਵਿੱਚ ਇੱਕ ਇਹ ਵੀ ਗੱਲ ਆਉਂਦੀ ਸੀ, ਕਹਿੰਦੇ ਕਿ ਇਟ ਇਜ਼ ਦਿਸ ਅਗੇਂਸਟ ਦਿ ਸਪਿਰਿਟ ਆਫ ਡੈਮੋਕ੍ਰੇਸੀ ਟੂ ਫੋਰਸ ਸੰਬਡੀ, ਉਹ ਤਾਂ ਡਿਕਟੇਟਰਸ਼ਿਪ ਹੈ। ਡੈਮੋਕ੍ਰੇਸੀ ਦਾ ਮਤਲਬ ਹੈ ਕਿ ਤੁਸੀਂ ਇਨਕਲਕੇਟ ਕਰੋ, ਉਹਦੇ ਅੰਦਰ ਹੀ ਪੈਦਾ ਕਰੋ। ਇਹ ਉਹੀ ਗੱਲ ਆਏਗੀ, ਇਹਦੇ ਵਿੱਚ ਮੈਂ ਪੈਰਾਡੋਕਸ ਦੀ ਗੱਲ ਕਰਦਾ, ਜਿਵੇਂ ਮਹਾਤਮਾ ਗਾਂਧੀ ਦੇ ਕਤਲ ਦੇ ਵਿੱਚ ਨੱਥੂ ਰਾਮ ਗੋਡਸੇ ਨੂੰ ਫਾਂਸੀ ਦਿੱਤੀ, ਉਹ ਕਹਿੰਦੇ ਜੇ ਗਾਂਧੀ ਵਾਪਸ ਬੈਠਾ ਹੁੰਦਾ ਉਹ ਕਦੇ ਫਾਂਸੀ ਨਾ ਦਿੰਦਾ, ਕਿ ਮੇਰਾ ਕਤਲ ਹੋਵੇ ਚਾਹੇ ਕਿਸੇ ਦਾ ਕਤਲ ਹੋਵੇ, ਮੈਂ ਕਿਸੇ ਦੇ ਕਤਲ ਵਾਲੇ ਨੂੰ ਇਹ ਮਾਨਤਾ ਨਹੀਂ, ਇਸ ਕੋ ਜਾਓ ਭਗਵਾਨ ਇਸ ਕੀ ਉਹ ਕਰਦੇ ਹੁੰਦੇ ਸੀ, ਜਾਓ ਈਸ਼ਵਰ ਭਲਾ ਕਰੇ, ਉਹਦੀ ਕੁਛ ਹੋਰ ਮਾਨਤਾ ਹੈ ਜਾਂ ਉਹਦੀ ਆਪਣੀ ਟ੍ਰੈਡੀਸ਼ਨ ਹੈ ਜਾਂ ਉਹਦਾ ਆਪਣਾ ਫਰੇਮ ਆਫ ਮਾਈਂਡ ਐਂਡ ਐਕਚੁਅਲੀ ਕਹਿੰਦੇ ਜਿਹੜਾ ਵਰਡ ਹੈ ਪ੍ਰਿੰਸੀਪਲ ਨੇ ਜੀ ਉਹਨਾਂ ਦੇ, ਉਹਦੇ ਆਪਣੇ ਆਦਰਸ਼ ਤੇ ਸਿਧਾਂਤ ਸੀਗੇ ਜਿਹਨਾਂ ਤੇ ਉਹ ਖੜਿਆ ਜਾਂ ਕਿੰਨਾ ਖੜਿਆ। ਸੋ ਮੁੱਖ ਗੱਲ ਇਹੀ ਆਉਂਦੀ ਆ ਕਿ ਜੇ ਤੁਸੀਂ ਮਹਾਤਮਾ ਗਾਂਧੀ ਨੂੰ ਕਹੋ ਕਿ ਉਹ ਸਾਰੀ ਜ਼ਿੰਦਗੀ ਨੌਨ ਵਾਇਲੈਂਸ ਤੇ ਰਿਹਾ ਤੇ ਉਹਦੇ ਕਾਤਲ ਨੇ ਫਾਂਸੀ ਦੀ ਸਜ਼ਾ, ਉਹ ਕਹਿੰਦੇ ਇਸੇ ਐਗਜ਼ਾਮਪਲ ਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਡੈਮੋਕ੍ਰੇਸੀ ਦੇ ਵਿੱਚ ਜੇ ਮੈਂਡੇਟੋਰੀ ਕਰਦੀ ਹੈ ਵੋਟ ਪਾਉਣਾ, ਦੈਨ ਇਟ ਇਜ਼ ਅਗੇਂਸਟ ਦ ਸਪਿਰਿਟ ਆਫ ਦ ਡੈਮੋਕ੍ਰੇਸੀ ਬਿਕੋਜ਼ ਇਟ ਇਜ਼ ਡਿਕਟੇਟਰਸ਼ਿਪ। ਪਰ ਮੈਂਡੇਟੋਰੀ ਦੀ ਬਜਾਏ ਕਿਸੇ ਹੋਰ ਤਰ੍ਹਾਂ ਜੇ ਕਲਟੀਵੇਟ ਕਰਦੇ ਹੋ, ਮੈਨੂੰ ਉਹ ਵੀ ਗਲਤ ਲੱਗਦਾ ਕਿ ਉਤਸ਼ਾਹਿਤ ਕਰੋ ਜਿਵੇਂ ਵੋਟ ਪਾਓਗੇ ਤੇ ਇੱਕ ਦਿਨ ਦੀ ਛੁੱਟੀ ਮਿਲ ਜਾਏਗੀ, ਇਨਕਰੀਮੈਂਟ ਉਹ ਵੀ ਇਹੀ ਹੈ। ਐਕਚੁਅਲੀ ਤੁਹਾਨੂੰ ਆਪ ਹੀ ਸਿਸਟਮ ਇਸ ਤਰ੍ਹਾਂ ਦਾ ਹੋਵੇ ਕਿ ਤੁਹਾਨੂੰ ਲੱਗੇ ਕਿ ਸੱਚਮੁੱਚ ਜੇ ਮੈਂ ਵੋਟ ਪਾਉਣਾ ਤੇ ਮੇਰੀ ਜ਼ਿੰਦਗੀ ਚ ਤਬਦੀਲੀ ਆਉਂਦੀ। ਜਿੰਨੀ ਦੇਰ ਤੱਕ ਤਬਦੀਲੀ ਨਹੀਂ ਆਉਂਦੀ, ਮਹਿਸੂਸ ਨਹੀਂ ਹੁੰਦੀ, ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਬੰਦੇ ਦੇ ਨਾਲ ਖੜਾ ਤੇ ਵੀਰ ਮੇਰਾ ਕੰਮ ਕਰੇਗਾ ਤੇ ਮੇਰੀ ਜ਼ਿੰਦਗੀ ਚ ਭਾਗ ਮੇਰੇ ਚੰਗੇ ਹੋਣਗੇ, ਮੇਰੇ ਐਫਰਟ ਚੰਗੇ ਹੋਣਗੇ, ਉਨੀ ਦੇਰ ਤੱਕ ਉਹ ਫੋਰਸ ਹੀ ਕੀਤਾ ਜਾ ਰਿਹਾ। ਸੋ ਇਹ ਸ਼ਾਇਦ, ਪਰ ਇਹਦੇ ਤੇ ਆਪਾਂ ਕਦੇ ਚਰਚਾ ਜ਼ਰੂਰ ਕਰ ਲਾਂਗੇ। ਸਵਾਲ ਬਹੁਤ ਅੱਛਾ ਸੀਗਾ ਜੀ, ਥੈਂਕ ਯੂ ਵੈਰੀ ਮਚ ਫੋਰ ਟੁਡੇਜ਼ ਟਾਈਮ। ਹੁਣ ਆਪਣਾ ਸਮਾਂ ਖਬਰਾਂ ਦਾ ਹੋ ਗਿਆ ਜੀ, ਤੇ ਮੈਂ ਕੱਲ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਤੇ ਜਿੰਨੇ ਕੁ ਮੈਂ ਪੁਆਇੰਟ ਰੇਜ਼ ਕੀਤੇ ਤੇ ਹੋ ਸਕਦਾ ਇਹਦੇ ਤੇ ਕਦੇ ਗੱਲਬਾਤ ਹੋ ਸਕਦੀ ਹੋਵੇ ਤਾਂ ਬਹੁਤ ਬਹੁਤ ਧੰਨਵਾਦ। ਯੂ ਕੈਨ ਜੁਆਇਨ ਦੀ ਕਨਵਰਸੇਸ਼ਨ ਐਨੀ ਟਾਈਮ। ਥੈਂਕ ਯੂ ਜੀ, ਹੈਵ ਅ ਗ੍ਰੇਟ ਡੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬ੍ਰੈਂਪਟਨ ਦੇ ਵਿਚ ਹੋਏ ਹਮਲੇ ਦੀ ਜਾਂਚ ਦੇ ਸੰਬੰਧ ਵਿਚ 4 ਵਿਅਕਤੀਆਂ ਦੀ ਹੈ ਭਾਲ। ਮਿਸੀਸਾਗਾ ਚ ਹੋਈ ਟੱਕਰ ਤੇ 3 ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ। ਲੇਕ ਓਨਟੈਰੀਓ ਚ ਗੱਡੀ ਡਿੱਗਣ ਮਗਰੋਂ 1 ਵਿਅਕਤੀ ਦੀ ਹੋਈ ਮੌਤ ਤੇ 1 ਵਿਅਕਤੀ ਹੋਇਆ ਜ਼ਖਮੀ। ਕਰੋਬੀ ਨੇ ਜਿੱਤੀ ਓਨਟੈਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ। ਹੁਣ ਖਬਰਾਂ ਵਿਸਥਾਰ ਨਾਲ। ਪੀਲ ਰੀਜਨ ਦੇ ਵਿਚ ਹੋਏ ਇਕ ਗੰਭੀਰ ਹਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ 4 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਨੇ ਇਲਜ਼ਾਮ ਲਗਾਇਆ ਕਿ 8 ਸਤੰਬਰ ਨੂੰ 1:30 ਵਜੇ ਦੇ ਕਰੀਬ 4 ਵਿਅਕਤੀਆਂ ਨੇ ਮੈਕਾਲਿਫ ਰੋਡ ਤੇ ਰੇਸਲਨ ਬੁਲੇਵਰਡ ਏਰੀਆ ਦੇ ਵਿਚ ਇਕ ਪੀੜਤ ਉਤੇ ਹਮਲਾ ਕੀਤਾ ਸੀ। ਇਸ ਵੀਡੀਓ ਜਾਰੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਇਨ੍ਹਾਂ 4 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ ਮਿਸੀਸਾਗਾ ਦੇ ਵਿਚ ਸ਼ਾਮ ਨੂੰ 2 ਕਾਰਾਂ ਦੀ ਹੋਈ ਟੱਕਰ ਤੋਂ ਬਾਅਦ 3 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਬ੍ਰਿਟਾਨੀਆ ਅਤੇ ਕ੍ਰੈਡਿਟ ਵਿਊ ਸੜਕਾਂ ਦੇ ਨੇੜੇ ਵਾਪਰਿਆ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 5:30 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ। ਬ੍ਰੈਂਪਟਨ ਚ ਇਕ ਗੱਡੀ ਖੰਭੇ ਦੇ ਨਾਲ ਟਕਰਾ ਗਈ, ਜਿਸ ਦੇ ਕਾਰਨ ਇਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਤੜਕੇ 3:10 ਦੇ ਨੇੜੇ ਤੇੜੇ ਹਾਈਵੇ 410 ਦੇ ਪੱਛਮ ਦੇ ਵੱਲ ਸੈਂਡਲਵੁੱਡ ਪਾਰਕਵੇ ਤੇ ਹਾਟ ਲੇਕ ਰੋਡ ਨੇੜੇ ਇਹ ਹਾਦਸਾ ਵਾਪਰਿਆ। ਐਮਰਜੈਂਸੀ ਅਮਲੇ ਨੂੰ ਮੌਕੇ ਤੇ ਬੁਲਾਇਆ ਗਿਆ। ਨਾਜ਼ੁਕ ਹਾਲਤ ਵਿਚ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸ਼ਨੀਵਾਰ ਸਵੇਰੇ ਲੇਕ ਓਨਟੈਰੀਓ ਦੇ ਵਿਚ ਗੱਡੀ ਡਿੱਗ ਜਾਣ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟੋਰੋਂਟੋ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਚ ਦਸਿਆ ਗਿਆ ਕਿ ਸਵੇਰੇ 3:30 ਦੇ ਨੇੜੇ ਤੇੜੇ ਇਕ ਗੱਡੀ ਤੇਜ਼ ਰਫ਼ਤਾਰ ਨਾਲ ਚੈਰੀ ਸਟਰੀਟ ਉਤੇ ਦੱਖਣ ਵੱਲ ਜਾ ਰਹੀ ਸੀ ਤੇ ਉਸ ਵਿਚ 2 ਵਿਅਕਤੀ ਸਵਾਰ ਸਨ। ਗੱਡੀ ਜਦੋਂ ਲੇਕ ਓਨਟੈਰੀਓ ਉਤੇ ਬਣੇ ਪੁਲ ਜਿਸਦਾ ਉਸਾਰੀ ਅਧੀਨ ਹੈ ਉਥੇ ਪਹੁੰਚੀ ਤਾਂ ਡਰਾਈਵਰ ਗੱਡੀ ਤੇ ਨਿਰੰਤਰ ਗੁਆ ਬੈਠਾ ਤੇ ਗੱਡੀ ਪੁਲ ਤੋਂ ਹੇਠਾਂ ਪਾਣੀ ਵਿਚ ਜੱਟ ਗਈ। ਟੋਰੋਂਟੋ ਫਾਇਰ ਨੇ ਦਸਿਆ ਕਿ 2 ਵਿਅਕਤੀ ਗੱਡੀ ਦੇ ਵਿਚੋਂ ਬਾਹਰ ਨਿਕਲਣ ਦੇ ਵਿਚ ਕਾਮਯਾਬ ਹੋ ਗਏ ਪਰ ਇਕ ਪਾਣੀ ਤੋਂ ਬਾਹਰ ਨਹੀਂ ਆ ਸਕਿਆ। ਇਸ ਵਿਅਕਤੀ ਦੀ ਭਾਲ ਦੇ ਲਈ ਫਾਇਰ ਅਮਲੇ ਵੱਲੋਂ ਫੌਰਨ ਸਰਚ ਤੇ ਰੈਸਕਿਊ ਦਾ ਵੀ ਕੰਮ ਸ਼ੁਰੂ ਕੀਤਾ ਗਿਆ। ਟੋਰੋਂਟੋ ਪੈਰਾਮੈਡਿਕਸ ਦਸਿਆ ਕਿ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਹ ਸਥਿਰ ਹਾਲਤ ਵਿਚ ਹੈ। ਗੱਡੀ ਨੂੰ ਅਜੇ ਪਾਣੀ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਮਾਰੇ ਗਏ ਵਿਅਕਤੀ ਦੀ ਪਹਿਚਾਣ ਅਜੇ ਜ਼ਾਹਰ ਨਹੀਂ ਕੀਤੀ ਗਈ। ਸਾਬਕਾ MP ਤੇ 3 ਵਾਰੀ ਮਿਸੀਸਾਗਾ ਦੀ ਮੇਅਰ ਰਹਿ ਚੁੱਕੀ ਬੋਨੀ ਕਰੋਬੀ ਨੂੰ ਓਨਟੈਰੀਓ ਦੇ ਲਿਬਰਲਾਂ ਨੇ ਆਪਣਾ ਨਵਾਂ ਆਗੂ ਹੁਣ ਚੁਣ ਲਿਆ। ਕਰੋਬੀ ਦਾ ਕਹਿਣਾ ਹੈ ਕਿ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਦੇ ਵਿਚ ਪ੍ਰੀਮੀਅਰ ਡਗ ਫੋਰਡ ਦਾ ਸਿੱਧਾ ਮੱਥਾ ਲਗਾਵੇਗੀ। 2 ਵਾਰੀ ਪ੍ਰੋਵਿੰਸ਼ੀਅਲ ਚੋਣਾਂ ਚ ਹਾਰਨ ਤੋਂ ਬਾਅਦ ਲਿਬਰਲਾਂ ਦੇ ਵੱਲੋਂ ਕਰੋਬੀ ਹੱਥ ਹੁਣ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ। ਕਰੋਬੀ ਦਾ ਕਹਿਣਾ ਕਿ 2026 ਦੀ ਕੈਂਪੇਨ ਤੇ ਹੁਣ ਦਰਮਿਆਨ ਕਾਫੀ ਕੰਮ ਕਰਨ ਵਾਲਾ ਹੈ ਤੇ ਇਸ ਲਈ ਸਖ਼ਤ ਮਿਹਨਤ ਦੀ ਵੀ ਲੋੜ ਹੋਵੇਗੀ। ਕਰੋਬੀ ਨੇ ਲਿਬਰਲ MP ਨੇਟ ਅਰਕਸਾਈਨ ਸਮਿਥ, ਲਿਬਰਲ MP ਤੇ ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਯਾਸਰ ਨਕਵੀ ਤੇ ਸਾਬਕਾ ਲਿਬਰਲ MP ਤੇ ਮੌਜੂਦਾ ਪ੍ਰੋਵਿੰਸ਼ੀਅਲ ਕਾਕਸ ਮੈਂਬਰ ਟੈਡ ਹਸੂ ਨੂੰ ਮਾਤ ਦਿੱਤੀ ਹੈ। ਸਰਵੇਖਣ ਤੋਂ ਸਾਹਮਣੇ ਆਇਆ ਕਿ ਹੋਰਨਾਂ ਲਿਬਰਲ ਲੀਡਰਸ਼ਿਪ ਉਮੀਦਵਾਰਾਂ ਨਾਲੋਂ ਜੇ ਕਰੋਬੀ ਹੱਥ ਪਾਰਟੀ ਦੀ ਵਾਗਡੋਰ ਦਿੱਤੀ ਜਾਵੇ ਤਾਂ ਅਗਲੀਆਂ ਚੋਣਾਂ ਵਿਚ ਲਿਬਰਲ ਪਾਰਟੀ ਕੰਜ਼ਰਵੇਟਿਵਾਂ ਦੇ ਖਿਲਾਫ਼ ਚੰਗੀ ਕਾਰਗੁਜ਼ਾਰੀ ਵਿਖਾ ਸਕਦੀ ਹੈ। ਇਜ਼ਰਾਈਲ ਦੀ ਫੌਜ ਨੇ ਅੱਜ ਹੁਕਮ ਜਾਰੀ ਕਰਕੇ ਗਾਜ਼ਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਨ ਯੂਨਿਸ ਤੋਂ ਇਸ ਦੇ ਨੇੜਲੇ ਹੋਰ ਖੇਤਰਾਂ ਨੂੰ ਖਾਲੀ ਕਰਨ ਦੇ ਬਾਰੇ ਕਿਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਹੁਣ ਜੰਗ ਦਾ ਰੁੱਖ ਗਾਜ਼ਾ ਪੱਟੀ ਦੇ ਦੱਖਣ ਵੱਲ ਮੋੜ ਦਿੱਤੈ, ਜਿੱਥੇ ਇਸ ਨੂੰ ਹਮਾਸ ਦੇ ਕਈ ਆਗੂਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਖਾਨ ਯੂਨਿਸ ਤੇ ਇਜ਼ਰਾਈਲ ਨੇ ਸ਼ਨੀਵਾਰ ਰਾਤ ਬੰਬਾਰੀ ਕੀਤੀ ਸੀ ਤੇ ਜੋ ਕਿ ਐਤਵਾਰ ਨੂੰ ਵੀ ਜਾਰੀ ਰਹੀ। ਇਸ ਤੋਂ ਇਲਾਵਾ ਰਾਫਾ ਉੱਤੇ ਵੀ ਇਜ਼ਰਾਈਲ ਨੇ ਬੰਬਾਰੀ ਕੀਤੀ। ਗਾਜ਼ਾ ਦੇ ਉੱਤਰੀ ਇਲਾਕਿਆਂ ਦੇ ਵਿਚ ਵੀ ਬੰਬਾਰੀ ਦੀਆਂ ਰਿਪੋਰਟਾਂ ਨੇ, ਜੋ ਕਿ ਸ਼ੁਰੂ ਤੋਂ ਇਜ਼ਰਾਈਲ ਦੇ ਹਵਾਈ ਤੇ ਜ਼ਮੀਨੀ ਹਮਲੇ ਦਾ ਕੇਂਦਰ ਬਣਿਆ ਹੋਇਐ। ਗੌਰਤਲਬ ਹੈ ਕਿ 20 ਲੱਖ ਤੋਂ ਵੱਧ ਲੋਕ ਦੱਖਣੀ ਇਲਾਕੇ ਵਿਚ ਜਮ੍ਹਾਂ ਹਨ। ਇਜ਼ਰਾਈਲੀ ਬਲਾਂ ਨੇ ਜੰਗ ਦੇ ਸ਼ੁਰੂ ਵਿਚ ਲੋਕਾਂ ਨੂੰ ਗਾਜ਼ਾ ਦਾ ਉੱਤਰੀ ਇਲਾਕਾ ਖਾਲੀ ਕਰਨ ਦੇ ਲਈ ਕਿਹਾ ਸੀ। ਲੜਾਈ ਦੁਬਾਰਾ ਸ਼ੁਰੂ ਹੋਣ ਦੇ ਨਾਲ ਇਕ ਹੋਰ ਆਰਜ਼ੀ ਜੰਗ ਬੰਦੀ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ। ਇਸ ਤੋਂ ਪਹਿਲਾਂ ਹੋਈ ਗੋਲੀਬਾਰੀ ਸ਼ੁੱਕਰਵਾਰ ਨੂੰ ਖਤਮ ਹੋ ਗਈ। ਇਸ ਦੌਰਾਨ ਹਮਾਸ ਨੇ ਕਈ ਇਜ਼ਰਾਈਲੀ ਬੰਦਕ ਤੇ ਵਿਦੇਸ਼ੀ ਨਾਗਰਿਕ ਰਿਹਾਅ ਕੀਤੇ ਨੇ, ਜਦਕਿ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਰਿਹਾਅ ਕੀਤਾ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨੀਵਾਰ ਰਾਤ ਇਕ ਭਾਸ਼ਣ ਦੇ ਵਿਚ ਕਿਹਾ, ਜਦ ਤੱਕ ਸਾਡੇ ਸਾਰੇ ਟੀਚੇ ਹਾਸਲ ਨਹੀਂ ਹੁੰਦੇ ਅਸੀਂ ਜੰਗ ਜਾਰੀ ਰੱਖਾਂਗੇ ਤੇ ਜ਼ਮੀਨੀ ਆਪਰੇਸ਼ਨ ਤੋਂ ਬਿਨਾਂ ਇਹ ਟੀਚੇ ਹਾਸਲ ਨਹੀਂ ਕੀਤੇ ਜਾ ਸਕਦੇ। ਸਿੰਗਾਪੁਰ ਦੇ ਇਕ ਰਿਟੇਲ ਸਟੋਰ ਚੋ 1 ਲੱਖ ਰੁਪਏ ਤੋਂ ਵੱਧ ਮੁੱਲ ਦੇ ਕੱਪੜੇ ਚੋਰੀ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਦੋ ਹੋਰ ਭਾਰਤੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ 4 ਹੋਰ ਹਮਵਤਨ ਸਾਥੀਆਂ ਨੂੰ ਇਸੇ ਦੇਸ਼ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ। ਬ੍ਰਹਮਭੱਟ ਕੋਮਲ ਅਤੇ ਕ੍ਰਿਸਟੀਅਨ ਅਰਪਿਤਾ ਅਰਵਿੰਦ ਭਾਈ ਨੂੰ ਕੱਪੜਿਆਂ ਦੀ ਦੁਕਾਨ ਚੋਂ ਚੋਰੀ ਕਰਨ ਦੇ ਅਪਰਾਧ ਦਾ ਦੋਸ਼ ਠਹਿਰਾਇਆ। ਕੋਮਲ ਤੇ ਅਰਪਿਤਾ ਸਟੂਡੈਂਟ ਪਾਸ ਸਿੰਗਾਪੁਰ ਦੇ ਵਿਚ ਨੇ ਤੇ 4 ਹੋਰ ਭਾਰਤੀਆਂ ਦੇ ਨਾਲ ਰਹਿੰਦੇ ਨੇ। ਇਨ੍ਹਾਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਚੋਰੀ ਕੱਪੜੇ ਕਰਨ ਦੀ ਸਾਜਿਸ਼ ਰਚੀ ਸੀ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਵਰਤਮਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਲੋਕਤੰਤਰ ਦਾ ਨਾਸ਼ਕ ਕਰਾਰ ਦਿੱਤੈ। ਸੰਨ 2020 ਦੇ ਚੋਣ ਨਤੀਜੇ ਪਲਟਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਟਰੰਪ ਨੇ ਕਿਹਾ ਕਿ ਬਾਇਡਨ ਨੇ ਅਮਰੀਕੀ ਲੋਕਤੰਤਰ ਨੂੰ ਖਤਮ ਕਰ ਦਿੱਤੈ। ਟਰੰਪ ਨੇ ਕਿਹਾ ਕਿ ਬਾਇਡਨ ਉਨ੍ਹਾਂ ਖਿਲਾਫ਼ ਫੈਡਰਲ ਜਸਟਿਸ ਢਾਂਚੇ ਦੀ ਦੁਰਵਰਤੋਂ ਕਰ ਰਹੇ ਨੇ ਅਤੇ ਇਸੇ ਤਹਿਤ ਅਪਰਾਧਿਕ ਮੁਕਦਮੇ ਚਲਾਏ ਜਾ ਰਹੇ ਨੇ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜੋ ਬਾਇਡਨ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸਰਕਾਰ ਨੂੰ ਵਰਤ ਰਹੇ ਨੇ ਤੇ ਬਦਲਾਖੋਰੀ ਦੀ ਸਿਆਸਤ ਭਾਰੂ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਲੋਕ ਫਾਸ਼ੀਵਾਦੀਆਂ ਨੂੰ ਪਸੰਦ ਨਹੀਂ ਕਰਦੇ। ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ ਚੀਨ ਵਿਚ ਨਸ਼ਾ ਤਸਕਰਾਂ ਨੂੰ ਤੁਰੰਤ ਮੌਤ ਦੀ ਸਜ਼ਾ ਮਿਲਦੀ ਹੈ ਤੇ ਉਨ੍ਹਾਂ ਦਾ ਅਪਰਾਧਕ ਨਿਆਂ ਢਾਂਚਾ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਆਗੂ ਕਿਮ ਜੋਂਗ ਵੀ ਉਨ੍ਹਾਂ ਨੂੰ ਪਸੰਦ ਕਰਦਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਨ੍ਹਾਂ ਰਿਸ਼ਤਿਆਂ ਦੇ ਲਈ ਨਿਸ਼ਾਨਾ ਬਣਾਇਆ ਜਾਂਦਾ, ਪਰ ਉਨ੍ਹਾਂ ਲੋਕਾਂ ਨਾਲ ਸੁਖਾਵੇਂ ਰਿਸ਼ਤੇ ਰੱਖਣਾ ਚੰਗਾ ਹੈ ਜਿਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬ੍ਰੈਂਪਟਨ ਦੇ ਵਿਚ ਹੋਏ ਹਮਲੇ ਦੀ ਜਾਂਚ ਦੇ ਸੰਬੰਧ ਵਿਚ 4 ਵਿਅਕਤੀਆਂ ਦੀ ਹੈ ਭਾਲ। ਮਿਸੀਸਾਗਾ ਚ ਹੋਈ ਟੱਕਰ ਤੇ 3 ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ। ਲੇਕ ਓਨਟੈਰੀਓ ਚ ਗੱਡੀ ਡਿੱਗਣ ਮਗਰੋਂ 1 ਵਿਅਕਤੀ ਦੀ ਹੋਈ ਮੌਤ ਤੇ 1 ਵਿਅਕਤੀ ਹੋਇਆ ਜ਼ਖਮੀ। ਕਰੋਬੀ ਨੇ ਜਿੱਤੀ ਓਨਟੈਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
If the views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Good news for holiday season shoppers, Liza Cosmetics is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. sale sirf Friday, Saturday, Sunday or Monday, November 18th to December 10th. For more information, visit lizacosmetics.com.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 Kennedy Road, Brampton, 9058747171।